pues de पावन जो इतिहास हैं संबंधित इतिहास उस दिया विचार सतगुरु महाराज शहर जी बख्शे करण मान बाबा के कौन से की इस स्थान दे जो मुख सेवादार संगतां वालों महापुरुषों वालों जिन्हों सेवा करी हुई है आओ जो कल शाम के वक्त भी चारा हुई सन वो सत्संग प्रथाएं सत्संग की परिभाषा की है सत्संग के माने की हैं ये शब्द और सत्संग का फल की है गुरबाणी अनुसार धर्म शास्त्र के प्रमाण अनुसार यह कल आप जी ने कथा शुरू की रावी सिंह साहबाना ने सुंदर कीर्तन आप जी ने सुनाया और उस भावना का कीर्तन सुनाया जेडे जिन्हों का यह इतिहास है गरीब नवाज सतगुरु बख्शिश करण तो जिस प्रकार भाई संतोख सिंह साहब ने भी इस इतिहास को छंदाबंदी के अंदर गुंथन किया है इस ग्रंथ का नाम गुण प्रताप सूर्य ग्रंथ है भाई संतोख सिंह साहब की सारी जिंदगी की कमाई है कोटी के कवि सन वो जिडे बड़े विद्वान सन बुढ़े बड़े गुरु के सिर भी सन जिन्हों की कमाई श्री गुरु गोबिंद सिंह साहब न प्रत्यक्ष दर्शन करने वास्ते उन्हां दी कारना नूं भाग लाने वास्ते गुरु साहब जी प्रत्यक्ष होए फिर कर्म चुकी सी पंथ वालों कभी जुड़ा बन का खिताब मिलया कि साढ़े पंथ दे विच तां इक पासे रही गल इह खिताब जिहड़ा दिखाना दा है इह हर इक नूं नहीं मिल सकदा ਇਹਨਾਂ ਗੁਰਮੁਖਾਂ ਨੂੰ ਭਾਈ ਬੇਨਤੀ ਉਹ ਦਰਬਾਰ ਵਿੱਚ ਪੈ ਕੇ ਪਾਉਂਦੇ ਦੋ ਗੱਲਾਂ ਬੜੀ ਅਜੀਬ ਕਿਸਮ ਦੀਆਂ ਮੈਂ ਦੇਖ ਰਿਹਾ ਕਦੀ ਦੇਖੀਆਂ ਨਹੀਂ ਸੀ ਇਸ ਕਰਕੇ ਬੜੀ ਔਖੜੀ ਜਿਹੀ ਲੱਗਦੀ ਹੈ ਕਥਾ ਨਹੀਂ ਸੁਣਨੀ ਬਾਹਰ ਜਾ ਸਕਦੇ ਹੈ ਪਰ ਜਿਹੜੇ ਸੁਣ ਰਹੇ ਉਹਨਾਂ ਦਾ ਰਸਤਾ ਨਾ ਵਿਗੜਿਆ ਕਰੇ ਬੇਨਤੀ ਕਰੇ ਬਾਹਰ ਜਾ ਕੇ ਸੁਣ ਬਾਕੀ ਦੇ ਵੀ ਭਾਈ ਮੋਬਾਇਲ ਬੰਦ ਕਰਕੇ ਬੈਠੋ ਇਹ ਗੁਰੂ ਦੀ ਮਰਿਆਦਾ ਤੋਂ ਸਰੋਸਰ ਉਲਟ ਵੀ ਹੈ ਤੇ ਪਾਪ ਵੀ ਹੈ ਇਸ ਪਾਪ ਦੇ ਬਚਣ ਵਾਸਤੇ ਤੀਰਥਾਂ ਤੇ ਨਿਰਸਦੇ ਪਾਪ ਰਹਿੰਦੇ ਆ ਪਰ ਤੁਸੀਂ ਕਦੇ ਇਹ ਵੀ ਸੁਣਿਆ ਹੋਵੇਗਾ ਵੀ ਤੀਰਥਾਂ ਤੇ ਪਾਪ ਲੱਗਦੇ ਹੁੰਦੇ ਨਾਵਣ ਚੋਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌੜ ਲੱਥੀ ਨਾਤਿਆਂ ਤੋਂ ਪੈਕੜੀ ਅਸੋ ਇਹ ਗੁਰੂ ਨਾਨਕ ਦੇ ਕਰ ਜੀ ਇਸ ਕਰਕੇ ਜਿਸਦੇ ਕੋਲ ਵੀ ਮੋਬਾਇਲ ਹੈ ਉਹਨੂੰ ਬੰਦ ਕਰਕੇ ਬੈਠੋ ਭਾਈ ਇਹ ਬੇਨਤੀ ਹੈ ਕਿਉਂਕਿ ਗੁਰੂ ਦਰਬਾਰ ਦੀ ਮਰਿਆਦਾ ਪੈਣ ਰਹਿ ਜਾਏ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਇਤਿਹਾਸ ਲਿਖਣ ਵਾਲੇ ਨੂੰ ਕਵੀ ਚੂੜਾਪਣ ਦਾ ਖਿਤਾਬ ਮਿਲਿਆ ਇਹ ਤੁਸੀਂ ਆਪ ਵੀ ਸੁਣਿਆ ਹੋਵੇਗਾ ਕਿ ਭਾਈ ਸੰਤੋਖ ਸਿੰਘ ਕਵੀ ਚੂੜਾ ਚਲੋ ਵਿਆਖਿਆ ਵਿੱਚ ਇਹ ਵੀ ਸੁਣਿਆ ਹੋਏਗਾ ਜਿਵੇਂ ਬੀਬੀਆਂ ਦੇ ਗਹਿਣੇ ਵਿੱਚ ਚੂੜਾ ਬਣੀ ਗਹਿਣਾ ਜਿਹੜਾ ਸਾਰਿਆਂ ਤੋਂ ਉੱਤ ਹੁੰਦਾ ਜਿਵੇਂ ਸੀਤਾ ਜੀ ਦਾ ਚੂੜਾ ਬਣੀ ਦੀ ਵਿਆਖਿਆ ਹੈ ਮਨ ਦੇ ਅੰਦਰ ਪਰ ਕਵੀਆਂ ਦੇ ਵਿੱਚ ਚੂੜਾ ਬਣ ਕਵੀ ਕੌਣ ਹੋ ਸਕਦਾ ਹੈ ਤੇ ਜਿਸ ਨੇ ਪੜ੍ਹਾਈਆਂ ਕੀਤੀਆਂ ਨੇ ਪੀਐਚਡੀ ਦੀ ਡਿਗਰੀ ਜਿਹਨੇ ਹਾਸਲ ਕੀਤੀ ਹੈ ਉਹਨੂੰ ਡਾਕਟਰ ਦੀ ਉਪਾਧੀ ਮਿਲ ਜਾਂਦੀ ਹੈ। ਇਹ ਮਦਾਨ ਦੀ ਖੁਦੋ ਹੈ ਜਿਹੜਾ ਹਰ ਇੱਕ ਦੇ ਨਸੀਬ ਨਹੀਂ ਹੈ। ਇਹਦੀਆਂ ਤਿੰਨ ਕਸਵੱਟੀਆਂ ਨੇ, ਜਿਹੜਾ ਉਹ ਪਾਰ ਕਰੇ ਉਹਨੂੰ ਕਵੀ ਚੂੜਾ ਮਨ ਦਾ ਖਿਤਾਬ ਮਿਲ ਸਕਦਾ ਪਰ ਮਿਲਦਾ। ਪਹਿਲੀ ਕਸਵੱਟੀ ਹੈ ਕਿ ਉਸ ਦੀ ਕਾਵਿ ਰਚਨਾ ਜਿਹੜੀ ਹੈ ਉਹ ਵਿਆਕਰਨ ਦੀ ਕਸਵੱਟੀ ਦੇ ਪੂਰੀ ਉੱਤਰ ਦੀ ਹੋ। ਦੂਸਰੀ ਕਸਵੱਟੀ ਹੈ ਕਿ ਰੂਪ ਦੀ ਪਿੰਗਲ ਦੀ ਉਪਸਾਰ ਤੇ ਛੰਦ ਹੋਣਾ, ਪਿੰਗਲ ਦੇ ਵਿਧਾਨ ਤੋਂ ਸ਼ਰਧਾਬੰਦੀ ਦੇ ਵਿੱਚ ਕਿਤੇ ਮਾਰ ਨਾ ਪਾਵੇ। ਤੀਸਰਾ ਹੈ ਕਿ ਉਸ ਦੀ ਕਾਵਿ ਰਚਨਾ ਵਿੱਚ ਨੌ ਰਸ ਪੂਰੇ ਹੋਣ, ਉਹਦੀ ਕਵਿਤਾ ਨੌ ਰਸਾਂ ਵਿੱਚ ਹੋਵੇ ਤੇ ਜਿਹਦੀ ਛੰਦਾਬੰਦੀ ਪਿੰਗਲ ਅਨੁਸਾਰ ਹੈ ਕਿ ਨੌ ਰਸਾਂ ਵਿੱਚ ਪੂਰੀ ਨਹੀਂ ਉਤਰਦੀ ਉਹ ਵੀ ਫੇਲ ਹੈ। ਨੌ ਰਸਾਂ ਵਿੱਚ ਪੂਰਾ ਹੈ, ਵਿਆਕਰਨ ਦੇ ਵਿੱਚ ਆ ਕੇ ਮਾਰ ਖਾ ਗਿਆ ਫੇਲ ਹੋ ਗਿਆ। ਸਾਡੇ ਸਿੱਖ ਜਗਤ ਵਿੱਚ ਗੁਰੂ ਸਾਹਿਬਾਨਾਂ ਤੋਂ ਬਾਅਦ ਤੇ ਭਾਈ ਨੂੰ ਵੀ ਬੇਨਤੀ ਕਰੋ ਵੀ ਆਪ ਕੌਣ ਰਹਿਣ ਨੂੰ ਮਿਲਦੇ। ਗੁਰੂ ਸਾਹਿਬਾਨਾਂ ਤੋਂ ਬਾਅਦ ਪੰਥ ਦੇ ਵਿੱਚ ਜੇ ਕਿਸੇ ਨੂੰ ਕਵੀ ਚੂੜਾਮਣ ਦੀ ਇਹ ਡਿਗਰੀ ਮਿਲੀ ਹੈ ਉਹ ਵੀ ਇਹ ਤਿੰਨੇ ਨਿਯਮ ਪੂਰੇ ਕਰਨ ਤੋਂ। ਭਾਈ ਸੰਤੋਖ ਸਿੰਘ ਦੀ ਕਵਿਤਾ ਨੂੰ ਪਰਖਿਆ ਗਿਆ ਕਿ ਇਹਦੇ ਵਿੱਚ ਨੌ ਰਸ ਪੂਰੇ, ਇਹ ਭਰਪੂਰ ਹੈ ਨੌ ਰਸਾਂ ਵਿੱਚ ਕਵਿਤਾ। ਵਿਆਕਰਨ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ ਕਵਿਤਾ। ਪਿੰਗਲ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਤੇ ਮਾਰ ਨਹੀਂ ਖਾਂਦੇ, ਇਸ ਲਈ ਇਹ ਪੰਥਕ ਫੈਸਲੇ ਅਨੁਸਾਰ ਇਹਨਾਂ ਨੂੰ ਅਕਾਲ ਤਖ਼ਤ ਤੋਂ ਘੋਸ਼ਿਤ ਕੀਤਾ ਗਿਆ ਕਿ ਭਾਈ ਸੰਤੋਖ ਸਿੰਘ ਕਵੀ ਚੂੜਾ ਮਣ। ਸਿੱਖ ਜਗਤ ਦੇ ਵਿੱਚ ਇਹ ਪਹਿਲੇ ਕਵੀ ਹਨ ਜਿਹਨਾਂ ਨੂੰ ਇਹ ਡਿਗਰੀ ਪ੍ਰਾਪਤ ਹੋਈ। ਭਾਈ ਸਾਹਿਬ ਬਾਰੇ ਅਣਜਾਣ ਲੋਕ ਭਾਈ ਸੰਤੋਖ ਸਿੰਘ ਦੀ ਬੜੀ ਅਪਮਾਨਜਨਕ ਸ਼ਬਦਾਂ ਦੇ ਨਾਲ ਚੰਡੀਗੜ੍ਹ ਦੇ ਦਿਲ ਜੁੜਦੇ ਸਨ। ਉਹ ਤਾਂ ਐਸਾ ਹੈ ਕਹਿੰਦੇ ਗੁਣ ਕੌਣ ਹੈ ਗੁਣ ਬਾਨਣ ਕੋ, ਕਹਿੰਦੇ ਗੁਣ ਬਾਨਣ ਦਾ ਕਿਹੜਾ ਇਹੋ ਜਿਹਾ ਗੁਣ ਹੈ ਖਲ ਮੂਰਖ ਤੇ ਜੋ ਨਹੀਂ ਲਗਾੜੇ, ਜਿਹੜਾ ਮੂਰਖਾਂ ਨੇ ਨਾ ਲੱਤਰ ਦਿੱਤਾ ਹੋਵੇ। ਕਹਿੰਦੇ ਇਹੋ ਜਿਹਾ ਤਾਂ ਕੋਈ ਪੈਦਾ ਹੀ ਨਹੀਂ ਹੋਇਆ, ਜਿੱਡਾ ਮਰਜ਼ੀ ਕੋਈ ਵਿਦਵਾਨ ਹੈ ਮੂਰਖਾਂ ਨੇ ਤਾਂ ਲੱਦਰ ਨਹੀਂ ਹੁੰਦਾ। ਉਸ ਕੁਛ ਗੱਲਾਂ ਲੈ ਕੇ ਜੀ ਸੂਰਜ ਪ੍ਰਕਾਸ਼ ਦੇ ਵਿੱਚ ਗੁਰਮਤ ਤੋਂ ਉਲਟ ਗੱਲਾਂ ਹਨ, ਕੋਈ ਦੋਰਾਵਾ ਨਹੀਂ ਹੈਗੀ, ਪਰ ਇਹਦੀ ਜ਼ਿੰਮੇਦਾਰੀ ਭਾਈ ਸੰਤੋਖ ਸਿੰਘ ਦੀ ਥੋੜੀ ਹੈ। ਉਹਨਾਂ ਤੋਂ ਕੁਛ ਗਲਤ ਲਿਖਿਆ ਨਹੀਂ ਸੀ, ਗਲਤ ਲਿਖ ਕੇ ਪਾਇਆ ਗਿਆ। ਇਸ ਗਲਤੀ ਦਾ ਫੈਸਲਾ ਇੱਥੇ ਹੋ ਜਾਂਦਾ ਹੈ ਕਿ ਜਦੋਂ ਇਹ ਨਿਯਮ ਜਿਹੜਾ ਭਾਈ ਸੰਤੋਖ ਸਿੰਘ ਦੀ ਆਪਣੀ ਹੈਂਡਰਾਈਟਿੰਗ ਹੈ, ਜਿਹੜੀ ਉਹਨਾਂ ਦੀ ਆਪਣੀ ਲਿਖਣੀ ਹੈ, ਜਿਹੜੀ ਉਹਨਾਂ ਦੀ ਆਪਣੀ ਕਲਮ ਹੈ, ਲਿਆਓ ਸੂਰਜਪੁਰ ਜਿਹੜਾ ਭਾਈ ਸਾਹਿਬ ਦਾ ਲਿਖਿਆ, ਉਹਦੇ ਵਿੱਚ ਕੋਈ ਗਲਤ ਹੋਵੇ ਤਾਂ ਮੰਨ ਲਵਾਂਗੇ ਭਾਈ ਸੰਤੋਖ ਸਿੰਘ ਗਲਤ। ਸਾਢੇ ਚਾਰ ਪੰਜ ਸਾਲ ਇਸ ਗ੍ਰੰਥ ਨੂੰ ਅਕਾਲ ਤਖ਼ਤ ਤੋਂ ਚੁੱਕ ਕੇ ਗੁਪਤ ਕੀਤਾ ਗਿਆ ਤੇ ਗੋਰੀ ਸਰਕਾਰ ਨੇ ਤੁਹਾਡੇ ਚ ਪਾੜਾ ਪਾਉਣ ਵਾਸਤੇ ਇਹ ਆਪਣੇ ਉਸ ਵੇਲੇ ਦੇ ਜਿਹੜੇ ਭਾਈ ਸਾਹਿਬ ਦੇ ਸਮਕਾਲੀ ਸੂਰਜ ਪ੍ਰਕਾਸ਼ ਲਿਖਣ ਦੇ ਵੇਲੇ ਹਿੰਦੂ ਕਵੀ ਸਨ ਤੇ ਉਹਨਾਂ ਕਵੀਆਂ ਨੂੰ ਖਰੀਦ ਕੇ ਸੂਰਜ ਪਾਸ ਵਿਗਾੜ ਕੇ ਭਾਈ ਸੰਤੋਖ ਸਿੰਘ ਦੇ ਬਿਮਾਰੀ ਗਲ ਪਾਈ ਤੇ ਅਸਲੀ ਸੂਰਜ ਪ੍ਰਕਾਸ਼ ਚੁੱਕ ਕੇ ਹਿੰਦੁਸਤਾਨ ਤੋਂ ਬਾਹਰ ਕਰ ਦਿੱਤਾ। ਖੋਜ ਕਰਿਆ ਪਤਾ ਲੱਗਿਆ ਵੀ ਬਰਮਾ ਤੱਕ ਉਹਦਾ ਪੈਰ ਨਿਕਲਦੀ ਹੈ ਕਿ ਬਰਮਾ ਦੇ ਵਿੱਚ ਇੱਕ ਵਾਰੀ ਗੁਰਸਿੱਖਾਂ ਨੇ ਦੇਖਿਆ ਭਾਈ ਸੰਤੋਖ ਸਿੰਘ। ਪਰ ਉਸ ਸੂਰਜ ਪ੍ਰਕਾਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਾ ਪ੍ਰਸੰਗ ਲਿਖਿਆ ਹੋਇਆ ਜਿਹੜਾ ਇਹਦੇ ਵਿੱਚ ਹੈ, ਇਹ ਕੱਢ ਦਿੱਤਾ। ਕੁਝ ਨਵੀਨ ਪ੍ਰਸੰਗ ਇਹੋ ਜਿਹੇ ਪਾ ਦਿੱਤੇ ਜਿਹਨਾਂ ਦਾ ਕੋਈ ਇਤਿਹਾਸ ਦੇ ਨਾਲ ਤਾਲਮੇਲ ਨਹੀਂ ਬੈਠਦਾ, ਜੈਸਾ ਕਿ ਦੁਰਗਿਆਣਾ ਮੰਦਿਰ ਦੀ ਕਥਾ ਸੂਰਜ ਪ੍ਰਕਾਸ਼। ਪਰ ਦੁਰਗਿਆਣਾ ਮੰਦਿਰ ਦੀ ਕਥਾ ਦੇ ਵਿੱਚ ਛੇਵੇਂ ਪਾਤਸ਼ਾਹ ਮਾਤਾ ਗੰਗਾ ਨੂੰ ਮੱਥਾ ਟੇਕਾ ਦਿੱਤਾ ਮੰਦਰ ਦੇ ਅੰਦਰ ਤੇ ਉਹਨਾਂ ਦੀ ਚੇਸਕ ਨਿਕਲੀ ਸੀ ਤੇ ਜਦੋਂ ਪਰੀਖਾ ਕੱਢੋਗੇ ਬਹੁਤ ਦੇਰ ਬਾਅਦ ਇਹ ਮੰਦਰ ਹੋਂਦ ਵਿੱਚ ਆਉਂਦਾ ਉਸ ਵੇਲੇ ਨਾ ਨਿਸ਼ਾਨ ਨਹੀਂ ਹੈ ਮੰਦਰ ਦਾ ਜਦੋਂ ਇਹ ਸਾਥੀ ਇਸ ਕਰਕੇ ਇਹ ਬਹੁਤ ਕੁਛ ਸੰਭਲ ਕੇ ਕਥਾ ਕਰਨ ਵਾਲੀ ਹੈ ਆ ਪਿੱਛੇ ਜੈਨਪੁਰ ਗੁਰਮੁਖ ਪੁੱਛ ਰਹੇ ਸੀ ਉੱਥੇ ਮਹਾਂਪੁਰਸ਼ ਜਿਹੜੇ ਉਸ ਅਸਥਾਨ ਦੇ ਸੰਚਾਲਕ ਲੱਗੇ ਨੇ ਜੀ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਹੈ ਇਸ ਕਥਾ ਦੇ ਵਿੱਚ ਪ੍ਰਸੰਗ ਆਇਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਸ ਹੋਣ ਵੇਲੇ ਮਾਤਾ ਸੁਲੱਖਣੀ ਨੇ ਉਹਨਾਂ ਨੂੰ ਕਿਹਾ ਜੀ ਤੁਹਾਡੇ ਪਿਤਾ ਦਾ ਸ਼ਰਾਧ ਹੈ ਸ਼ਰਾਧ ਕਰਨ ਤੋਂ ਬਾਅਦ ਤੁਸੀਂ ਜੋਤੀ ਜੋਸ ਮਾਏ ਇਹ ਪ੍ਰਸੰਗ ਕਹਿੰਦਾ ਜੀ ਹੁਣ ਕੀ ਕਰੀਏ ਜੇ ਪ੍ਰਸੰਗ ਸੁਣਾਉਣੇ ਤਾਂ ਬਹੁਤ ਸਾਰੇ ਲੋਕ ਕਹਿੰਦੇ ਹੈ ਮਨਮਤ ਹੈ ਤੇ ਹੁਣ ਭਾਈ ਸੰਤੋਖ ਸਿੰਘ ਨੇ ਲਿਖਿਆ ਇਹਨੂੰ ਅਸੀਂ ਕਿਸ ਤਰ੍ਹਾਂ ਗਲਤ ਕਹਿ ਸਕਦੇ ਹਾਂ ਵੀ ਇਹ ਸੁਣਾਉਣਾ ਚਾਹੀਦਾ ਜਾਂ ਨਹੀਂ ਸੁਣਾਉਣਾ ਚਾਹੀਦਾ ਮੈਂ ਕਹਿੰਦੀ ਇੱਕ ਗੱਲ ਸਮਝ ਕੇ ਸੂਰਜ ਪ੍ਰਕਾਸ਼ ਦੀ ਕਥਾ ਕਰਨੀ ਚਾਹੀਦੀ ਹੈ ਜਿਹੜੀ ਸੂਰਜ ਪ੍ਰਕਾਸ਼ ਦੀ ਕਥਾ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ ਇਹ ਸਮਝ ਲਓ ਉਹ ਇਤਿਹਾਸ ਤੁਹਾਡਾ ਨਹੀਂ ਉਹ ਕਿਸੇ ਦਾ ਪਾਇਆ ਗੁਰਬਾਣੀ ਅਰਥ ਭੰਡਾਰ ਦੀ ਬਾਅਦ ਦੀ ਪੋਥੀ ਦੇ ਅੰਦਰ 43 ਪੰਨਿਆਂ ਦਾ ਇੱਕ ਲੇਖ ਹੈ ਜੋ ਗੁਰੂ ਸਾਹਿਬ ਜੀ ਨੇ ਦਾਸਾਂ ਦੇ ਕੋਲੋਂ ਲਿਖਵਾਇਆ ਅੱਜ ਸਿੱਖ ਜਗ ਦੇ ਵਿੱਚ ਉਹ ਪ੍ਰਸਿੱਧ ਹੈ ਲੇਖ ਉਹਦੇ ਚ ਮੈਂ ਵੇਰਵੇ ਦਿੱਤੇ ਨੂੰ ਸਾਰੇ ਭਾਈ ਸੰਤੋਖ ਸਿੰਘ ਸਾਹਿਬ ਦੇ ਸੂਰਜ ਪ੍ਰਕਾਸ਼ ਜੀ ਤੇ ਰਾਗਮਾਲਾ ਦਾ ਰੌਲਾ ਕਿਵੇਂ ਤੇ ਕਦੋਂ ਕਿੱਥੋਂ ਸ਼ੁਰੂ ਹੋਇਆ ਪਰ ਕਿਵੇਂ ਮੂਲ ਮੰਤਰ ਤੇ ਸ਼ੰਕਾ ਕੀਤੀਆਂ ਗਈਆਂ ਤੇ ਕਿਵੇਂ ਸੂਰਜ ਪ੍ਰਕਾਸ਼ ਨੂੰ ਵਿਗਾੜਿਆ ਗਿਆ ਇੱਕ ਲੰਬੀ ਦੁੱਖ ਭਰੀ ਕਹਾਣੀ ਹੈ ਤੇ ਭਾਈ ਸੰਤੋਖ ਸਿੰਘ ਤਾਂ ਇੰਨੀ ਨਿਮਰਤਾ ਦੇ ਵਿੱਚ ਹਨ ਇਸ ਗ੍ਰੰਥ ਨੂੰ ਲਿਖਦਿਆਂ ਹੋਇਆਂ ਕਦੇ ਕਦੇ ਇਹਨੇ ਭਾਵਨਾ ਦੇ ਵੇਗ ਵੀ ਚੜੇ ਜਾਂਦੇ ਸਨ ਉਹ ਦੋਵੇਂ ਹੱਥ ਜੋੜ ਕੇ ਕਹਿੰਦੇ ਸੀ ਦਾਤਾ ਕਰਨੀ ਵਾਲਿਆ ਭੂਲ ਜੋ ਚੂਤ ਪਈ ਹਮ ਤੇ ਗੁਰ ਕੇਂਦਰ ਸੋ ਤੁਮ ਤੇ ਬਖਸ਼ਾ ਇਹਨੂੰ ਦਾਸ ਨੂੰ ਬਖਸ਼ ਦੇ ਲਾਲ ਰੱਖੋ ਨਿਜ ਨਾ ਮਹਿੰਗੀ ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ ਮੈਂ ਸੰਸਾਰ ਵਿੱਚ ਸਿੱਖ ਕਹਾਉਣਾ ਪਰ ਮੈਂ ਸਿੱਖ ਕਰਦੇ ਹਾਂ ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ ਕਿਰਪਾ ਕਰੋ ਦਾਤਾ ਮੇਰੀ ਸਹਾਇਤਾ ਕਰੋ ਪਰ ਕਈ ਥਾਂ ਤੇ ਮੇਰੇ ਉਹ ਦੋਹਰੇ ਬੇਨਤੀ ਕਰਦਾ ਹਾਂ ਜਿੱਥੇ ਮੇਰੀ ਰਚਨਾ ਦੇ ਵਿੱਚ ਮੇਰੀ ਕੁੱਲ ਮੇਰੀਆਂ ਉਕਾਈਆਂ ਨਜ਼ਰ ਆਉਣ ਮੈਂ ਪੰਥ ਨੂੰ ਬੇਨਤੀ ਕਰਦਾ ਤੇ ਜਿਵੇਂ ਗੁਰਸਿੱਖਾਂ ਨੂੰ ਗੁਰਮਤ ਅਨੁਸਾਰ ਲੱਗੇ ਉਹ ਇਹਦੇ ਵਿੱਚ ਸੁਧਾਈ ਕਰ ਲੈਣ 1982 ਵਿੱਚ ਮੈਂ ਟੋੜਾ ਸਾਹਿਬ ਲਿਖਾਇਆ ਸੀ ਮੇਰਾ ਦੇਖੋ ਜੇ ਪੰਥ ਇਹਦੀ ਸੁਧਾਈ ਨਹੀਂ ਕਰ ਰਿਹਾ ਤਾਂ ਇਹ ਕਸੂਰ ਭਾਈ ਸਾਹਿਬ ਦਾ ਕਿਹਾ ਜਾਂ ਸਾਡਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡੇ ਇਹ ਜ਼ਿੰਮੇਵਾਰੀ ਨਿਭਾਈ ਡਾਕਟਰ ਭਾਈ ਵੀਰ ਸਿੰਘ ਬਾਖੂਬੀ ਨਿਭਾਈ ਕਲਮ ਚੁੱਕੀ ਪੈਰ ਟੂਕਾਂ ਲਿਖੀਆਂ ਵਿਸ਼ਰਾਮ ਲਾਏ ਵਿਚਾਰਨ ਕਿਹਾ ਦੱਸੇ ਪਾਠ ਅੰਤਰ ਦੱਸੇ ਔਰ ਨਾਲ ਬਹੁਤ ਕਮਾਲ ਦੀ ਦਲੀਲ ਹੈ ਭਾਈ ਸਾਹਿਬ ਜੀ ਐਡੇ ਵਿਦਵਾਨ ਸਿੱਧੇ ਤੌਰ ਤੇ ਨਹੀਂ ਕਹਿੰਦੇ ਜਾਪਦਾ ਹੈ ਇਹ ਸ਼ਬਦ ਕਰਦੇ ਜਾਪਦਾ ਹੈ ਕਿ ਇਹ ਗੱਲ ਗੁਰਮਤ ਅਨੁਸਾਰ ਨਹੀਂ ਮੈਨੂੰ ਲੱਗ ਰਹੀ ਹੈ ਫਿਰ ਵੀ ਸਿੱਧੇ ਤੌਰ ਤੇ ਨਹੀਂ ਇਸ ਤਰ੍ਹਾਂ ਕਹਿੰਦੇ ਕਿ ਮੈਂ ਹੀ ਠੀਕ ਹਾਂ ਵੈਸੇ ਤਾਂ ਗੁਰੂ ਦੇ ਹੁਕਮ ਚ ਇਸ ਡਾਕਟਰ ਭਾਈ ਵੀਰ ਸਿੰਘ ਦਾ ਬਹੁਤ ਸਤਿਕਾਰ ਕਰਦੇ ਸੀ ਸਾਡੇ ਵੱਡੇ ਬਹੁਤ ਹੀ ਸਤਿਕਾਰ ਕਰਦੇ ਸੀ ਸੰਤਿਆ ਦੀ ਗੁਰਬਚਨ ਸਿੰਘ ਜੀ ਚੱਲ ਕੇ ਆਪ ਗਏ ਮੇਰੇ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਉਹ ਵੀ ਬੜਾ ਸਤਿਕਾਰ ਕਰਦੇ ਸਨ ਕਹਿਣ ਲੱਗੇ ਭਾਈ ਸਾਹਿਬ ਗੁਰੂ ਸਾਹਿਬ ਨੇ ਬਹੁਤ ਵੱਡੇ ਵੱਡੇ ਕਾਰਜ ਤੁਹਾਡੇ ਕੋਲੋਂ ਕਰਾਏ ਕਲਮ ਤੁਹਾਨੂੰ ਇਹ ਕੰਮ ਛੋਟਾ ਜਿਹਾ ਨਹੀਂ ਜਿਹੜਾ ਤੁਸੀਂ ਕਰਨ ਲੱਗੇ ਹੋ। ਇੱਕ ਤਾਂ ਸਾਡੀ ਰਾਏ ਹੈ ਵੀ ਜਿਹੜਾ ਤੁਸੀਂ ਇਹ ਪੋਥੀਆਂ ਜਿਹੜੀਆਂ ਸੂਰਜ ਪ੍ਰਕਾਸ਼ ਦੀਆਂ ਚਾਰ ਹਿੱਸਿਆਂ ਦੇ ਵਿੱਚ, ਉਹ ਇੱਕ ਇੱਕ ਹਿੱਸਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿੰਨਾ ਬਣ ਜਾਂਦਾ। ਸਾਡੇ ਕੋਲ ਵਿਦਿਆਰਥੀ ਪੜ੍ਹਨ ਵਾਲੇ 150 ਸਿੱਖ ਹੁੰਦਾ, ਤੁਸੀਂ ਇਹਦੀਆਂ ਛੋਟੀਆਂ ਸੰਖੀਆਂ ਬਣਾ ਲਓ, ਉਹ ਮਹਾਂਪੁਰਖਾਂ ਨਾਲ ਸਲਾਹ ਕਰਕੇ ਫਿਰ 14 ਪੋਥੀਆਂ ਜਿਹੜੀਆਂ ਸੰਖੀਆਂ ਬਣੀਆਂ, ਇਹ ਸੰਖੀਆਂ ਨੇ ਗੁਰਬਚਨ ਸਿੰਘ ਜੀ ਦੇ ਨਾਲ ਸਲਾਹ ਕਰਕੇ ਬਣੀਆਂ ਕਿ ਇਸ ਤਰ੍ਹਾਂ ਦਾ ਸਹਿਜ ਚਾਹੀਦਾ, ਇੱਕੋ ਜਿਹਾ ਸਹਿਜ ਬਣਾਇਆ। ਦੂਸਰੀ ਇਹ ਤਾਂ ਬੇਨਤੀ ਰਹਿ ਕਹੋ, ਬੇਨਤੀ ਕਰੋ, ਮਹਾਂਪੁਰਖ ਤਾਂ ਬੇਨਤੀ ਸਭ ਕਰਦੇ ਸੀ, ਪਰ ਮੈਂ ਕਹਾਂਗਾ ਵੀ ਰਹਿ ਦਿੱਤੀ ਸੀ
ਉਹਨਾਂ ਨੇ, ਮੰਨ ਲਈ ਰਹਿ। ਦੂਸਰੀ ਬਾਤ, ਜੇ ਕਿਤੇ ਭਾਈ ਸਾਹਿਬ ਜੀ ਉਹ ਮੰਨ ਲੈਂਦੇ, ਅੱਜ ਪੰਥ ਦੇ ਵਿੱਚ ਸੂਰਜ ਪ੍ਰਕਾਸ਼ ਦਾ ਪੁਆੜਾ ਜੜੋਂ ਖਤਮ ਹੋ ਜਾਂਦਾ। ਇਹ ਪੁਆੜਾ ਨਹੀਂ ਸੀ ਰਹਿਣਾ ਜਿਹੜਾ ਅੱਜ ਪੁਆੜਾ ਕੁਛ ਅਣਜਾਣ ਵੀਰਾਂ ਨੇ, ਬੇਸਮਝ ਲੋਕਾਂ ਨੇ, ਕਾਮਾ ਰੌਲੀ ਮੂਰਖ ਢੰਗੇ ਕੀਤਾ ਹੋਇਆ। ਮਹਾਂਪੁਰਖਾਂ ਨੇ ਕਿਹਾ ਸੀ ਡਾਕਟਰ ਭਾਈ ਵੀਰ ਸਿੰਘ ਨੂੰ ਕਿ ਜਿਹੜੇ ਗੁਰਮਤ ਤੋਂ ਉਲਟ ਪ੍ਰਸੰਗ ਹਨ, ਕਿ ਭਾਈ ਸਾਹਿਬ ਜੀ ਇਹਨਾਂ ਨੂੰ ਵਿੱਚੋਂ ਕੱਢ ਦਿਓ, ਇਹ ਗੁਰਬਾਣੀ ਨਹੀਂ ਹੈ ਵੀ ਪਾਪ ਲੱਗ ਜਾਊਗਾ, ਇਹਨਾਂ ਨੂੰ ਕੱਢ ਦਿਓ। ਮਹਾਂਪੁਰਖਾਂ ਦੀ ਬਾਤ 100% ਸੱਚ ਸੀ, ਪਰ ਮੈਂ ਡਾਕਟਰ ਭਾਈ ਵੀਰ ਸਿੰਘ ਦੀ ਭਾਵਨਾ ਦਾ ਵੀ ਨਿਰਾਦਰ ਨਹੀਂ ਕਰ ਸਕਦਾ। ਜੋ ਉਹਨਾਂ ਨੇ ਜਵਾਬ ਦਿੱਤਾ, ਉਹ ਕਹਿੰਦੇ ਮਹਾਂਪੁਰਖੋ, ਮੈਂ ਲੇਖਕ ਹਾਂ, ਕਿਸੇ ਦੀ ਵੀ ਰਚਨਾ ਕੀਤੀ ਹੋਈ ਜਿਹੜੀ ਹੈ, ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਉਹਦੇ ਵਿੱਚ ਕੋਈ ਘੱਟ ਵੱਡ ਕਰ ਦੇਵੇ। ਹਾਂ, ਮੈਂ ਇੱਕ ਗੱਲ ਕਰ ਦੇਣਾ, ਜਿੱਥੇ ਵੀ ਮਨਮਤ ਦੀ ਗੱਲ ਹੈ ਮੈਂ ਪੈਰ ਟੂਕ ਦੇ ਕੇ ਸਦਾਈ ਪੂਰੀ ਕਰ ਦਿਆਂਗਾ। ਅਤੇ ਫਿਰ ਪੜ੍ਹਨ ਵਾਲੇ ਦੀ ਮੌਜ ਹੈ, ਜੇ ਉਹ ਵੀ ਪੜ੍ਹਨੀ ਆਉਂਦੇ ਉਹ ਛੱਡ ਕੇ ਪੜ੍ਹ ਲਵੇ, ਪਰ ਹੁਣ ਸਾਡੇ ਵਾਲੇ ਤਾਂ ਜਿੰਨਾ ਚਿਰ ਅਖੰਡ ਪਾਠ ਨਾ ਰੱਖਣੇ ਇੱਕ ਵਾਢੇ ਤੋਂ, ਉਹਨਾਂ ਚਿਰ ਫਿਰ ਉਹ ਗੱਲ ਹੀ ਨਹੀਂ ਬਣਦੀ ਵੀ ਛੱਡਣਾ ਨਹੀਂ ਇੱਕ ਅੱਖਰ ਨੂੰ। ਉੱਥੇ ਭਾਈ ਸਾਹਿਬ ਜੀ ਦੇ ਪੂਰੇ ਨਿਸ਼ਾਨ ਦਿੱਤੇ ਹੋਏ ਇਸ ਕਰਕੇ, ਪਰ ਫਿਰ ਵੀ ਪਹਿਲਾਂ ਗਲਤ ਪਾਠ ਕਰੋ ਅਤੇ ਫਿਰ ਉਹਦੀ ਸੁਧਾਈ ਕਰੋ ਵੀ ਇਹ ਹੈ ਨਹੀਂ ਜੀ, ਇਹ ਗੁਰਮਤ ਅਨੁਸਾਰ ਨਹੀਂ ਹੈ ਜੀ, ਗੁਰਬਾਣੀ ਉਹ ਕਹਿੰਦੀ ਹੈ, ਫਿਰ ਸਬੂਤ ਦਿਓ ਅਤੇ ਕਿਉਂ ਐਸਾ ਕੀਤਾ। ਪੰਥ ਦੇ ਬੜੇ ਬੜੇ ਕਾਰਜ, ਪਰ ਉਹਨਾਂ ਦੇ ਵਿੱਚ ਮੈਂ ਸਮਝਦਾ ਸ਼੍ਰੋਮਣੀ ਕਮੇਟੀ ਦੇ ਲਗਭਗ 1-2 ਪ੍ਰਧਾਨਾਂ ਨੂੰ ਛੱਡ ਕੇ 1982 ਤੋਂ ਲੈ ਕੇ ਇੱਕ ਆ ਮੱਕੜ ਨੂੰ ਨਹੀਂ ਮੈਂ ਕਦੇ ਕੁਛ ਕਿਹਾ ਹੈਗਾ, ਨਾ ਇਹਦੀ ਐਡੀ ਸਮਝ ਕੰਮ ਕਰਦੀ ਸੀ ਵਿਚਾਰੇ ਦੀ, ਇਹਦੇ ਕਰਮਾਂ 'ਚ ਚੰਗਾ ਕੰਮ ਕੋਈ ਬਹੁਤਾ ਲਿਖਿਆ ਵਾ ਨਹੀਂ ਸੀ, ਇਸ ਕਰਕੇ ਇਹ ਹੁੰਦਾ ਨਹੀਂ ਮੈਂ ਕਿਹਾ। ਬਾਕੀ ਦੇ ਲਗਭਗ ਸਾਰੇ ਪ੍ਰਧਾਨਾਂ ਨੂੰ ਇੱਕ ਬਡੂੰਗਰ ਨੂੰ ਛੱਡ ਕੇ ਉਹਦੇ ਨਾਲ ਕਦੇ ਇਹ ਵਚਨ ਨਹੀਂ ਹੋਇਆ। ਸਭ ਨੂੰ ਕਹਿੰਦੇ ਰਹੇ, ਪੰਚਾਂ ਦਾ ਕਹਿਣਾ ਸਾਰੇ ਸਿਰ ਮੱਥੇ ਮੰਨਦੇ ਰਹੇ, ਅਤੇ ਪਨਾਲਾ ਥਾਂ ਦਾ ਥਾਂ ਹੀ ਰੱਖਦੇ ਰਹੇ। ਅਤੇ ਨਹੀਂ ਤਾਂ
ਇਹ ਜਿਹੜਾ ਅੱਜ ਗਿਆਨੀ ਸਿੰਘਾਂ ਦੇ ਸਾਹਮਣੇ ਇੱਕ ਮੁਸੀਬਤ ਹੈ। ਮੈਂ ਟੋਡਰ ਸਾਹਿਬ ਨੂੰ ਕਿਹਾ ਸੀ ਵੀ ਸਾਨੂੰ ਨਹੀਂ ਫਰਕ ਪੈਂਦਾ, ਸਾਨੂੰ ਤਾਂ ਸਕਾਲਰ ਵਾਲੇ ਨੇ ਦੱਸਿਆ ਕਿ ਇਸ ਨੂੰ ਗੁਰਮਤ ਅਨੁਸਾਰ ਕਿਵੇਂ ਅੰਕ ਕੱਢਣਾ ਹੈ, ਕਿ ਕੁਛ ਗੱਲਾਂ ਗੁਰੂ ਕਾਲ ਵਿੱਚ ਮੰਨੀਆਂ ਹੋਈਆਂ ਅਤੇ ਉਹਨਾਂ ਨੂੰ ਮਨਮਤ ਸਮਝਿਆ ਗਿਆ, ਇਹ ਵੀ ਹੈ। ਇਹ ਭਾਈ ਵੀਰ ਸਿੰਘ ਨੇ ਬੜੇ ਸਬੂਤ ਦਿੱਤੇ ਉੱਤੇ ਹੈ, ਗੁਰੂ ਕਿਰਪਾ ਕਰੇ ਇਹ ਸੂਰਜ ਪ੍ਰਕਾਸ਼ ਅਸੀਂ ਆਪਣੀ ਆਮ ਬੋਲੀ ਵਿੱਚ ਕਹਿੰਦੇ, ਪਰ ਗੁਰ ਪ੍ਰਤਾਪ ਸੂਰਿਆ ਗ੍ਰੰਥ ਇਸ ਦਾ ਨਾਂ ਹੈ। ਇਸ ਦੇ ਵਿੱਚ ਬਲਕਿ ਸੰਤ ਬਾਬਾ ਨਿਰਜਲ ਸਿੰਘ ਜੀ ਨੇ, ਮੈਂ ਪੰਥ ਜੀ ਤੋਂ ਇਹ ਪੋਥੀ ਮੰਗਾ ਕੇ ਜਦੋਂ ਉਹ ਵੇਖੀ ਹੈ, ਇਹ ਸਭ ਤੋਂ ਪਹਿਲੀ ਐਡੀਸ਼ਨ ਹੈ ਜੋ ਡਾਕਟਰ ਭਾਈ ਵੀਰ ਸਿੰਘ ਨੇ ਸਦਾਈ ਕਰਕੇ 14 ਹਿੱਸਿਆਂ ਵਿੱਚ ਜਿਹੜੀ ਕੀਤੀ ਸੀ ਉਹ ਪਹਿਲੀ ਐਡੀਸ਼ਨ ਹੈ। ਬਹੁਤ ਪੁਰਾਣੀ ਪੋਥੀ ਹੈ, ਬੜੇ ਸੁਭਰ ਕੇ ਚੰਗੀ ਨੂੰ ਕਿਹਾ ਕਿ ਥੋੜ੍ਹਾ ਧਿਆਨ ਦੇ ਨਾਲ ਇਹਦੇ ਵਿੱਚ ਇਹਨਾਂ ਦਿਨਾਂ ਦੇ ਨਾਲ ਮਿਲਦਾ ਇਤਿਹਾਸ, ਹੋਲੀ ਦਾ ਇਤਿਹਾਸ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੀ ਗਾਥਾ ਆਏਗੀ। ਉਹ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਮਨ ਬਿਰਤੀ ਕਾਗਰ ਕਰਕੇ ਸਰਵਣ ਕਰੋ ਜੀ
ਵਾਹਿਗੁਰੂ। साहिब जी
संसार तो सीत रुत जदीद हो गई गई चली गई लग गई ते अगे हुण रुत केड़ी आ गई वो दस्ते हले
आयो फागन मास
ते फगन का महीना आ गया फगन के महीने दे होली होती फगन का महीना आ गया है श्री गुरु ग्रंथ साहिब के अंदर गरीब नवाज सतगुरु ने तीन बाणियां जिहड़ियां ने ओह चित्तां दे कथाएं उजागर करके उपदेश दित्ता है और दो बाणियां महीनियां दे कथाएं उजागर करके उपदेश बख्शिया है पहला बारह माह है तुकारी राग में जो करतार प्रसाद गुरु साहब जी ने बैठ के उच्चारण किया गुरु नानक साहब ने उहदे 17 शब्द रखे महाराज ने चार शब्द उस 12 माहे महीनिया दे उपदेश एक एक महीने का नाम लैण तो पहला मंगल में चार शब्द रखे तो सुन तिरथ करमा पुरब समाया सिख करमा देह सुख भला इतों शुरू भाई कथा तो बाद भी कर सकता है कम चंगा कथा तो बाद कर सकता है फिर मेरी बेनती है पहुंच कर दी थोड़ा जा कर वा ना बाद ला ली कोई नहीं तू इतने गुलबले की कीमत नहीं है इतने गुरबाणी के प्रचार की कीमत है इस करके ठीक है सो बात भी लाते हो पर वक्त विचारे सो बंदा हो समा देखी रखे संगत है शीशा का महर होता है तो छोटी जी रोड़ी के नाले त्रेड आ जाती तो इस करके सतगुरु महाराज साहब जी ने 17 शब्द तुखारी राग के 12 महाने के रखे ओ चार शब्द पूरे मंगल के रखे चेत बसंत पदा भवन सुहावड़े तो शुरू कर लेंगे चेत महीने तो भरम शुरू कर फिर जो फगड़ के महीने से समाप्ति करते हैं उदो बाद फिर एक शब्द मंगल का समाप्ति का करते बे दस माह रुती थिती पार पवे के फिर मंगल का समाप्ति है श्री गुरु अर्जन देव जी महाराज ने माध राग के अंदर सिखा के कहण तो 12 माह उच्चारण किया पर दोनों 12 माह का इना नेड़े का संबंध है तुखारी राग वाला 12 माह मूल है माध राग वाला उसे का टीका है बाणी का टीका बाणी में मिले लोगों को हजूर ने 14 शब्द रखे एक शब्द दूरे मंगल का कीता है किरत करम की भी चढ़े कर कृपा मिलो ना यह मंगल का शब्द एक शब्द अखीर विच है जिन जिन नाम ते आया तिन के काज सरे ये 12 शब्द हैं चेत तो लैके महाराज साहब ने फगन तक ये 12 माह दो हैं तुहाडे कोल जिहड़े पढ़दे हो विचार तीन बाणियां जिथे चित्तां दीआं दो बाणियां 12 माह दीआं महीनिया दी बाणियां ते उत्थे तुहानूं इक बाणी रुत्तां दी मिलेगी उहदे च रुत्तां दा ही कथन कीता है चेत और बैसाख बसंत रुत्त दे महीने कुछ रागी सिंघां दे इहदे च संगीतकारां दे मत भेद आपां नूं झंझट पैण दी लोड़ नहीं जो गुरु साहिब ने रुत्त मन्नी है मैं उहदी गल करदा चेत बैसाख बसंत रुत्त है जेठ दे हाड़ ते ग्रीह रुत्त है सावन ते भादरों की पाव सर्द है, असू ते कताय के सर्द रुत है। इस तो अगे मगर देखो इस नियंकर रुत कहा है। हुण जिस वेले फुगण का महीना बतीत हो गया ते भाई साहब जी समुचे रूप दे विच कहिंदे ने इस तो पहला जिहड़ा सत रुत सी ओह बतीत हो गया। क्योंकि कुछ विद्वाना ने रुतां दे उत्ते कुछ थोड़ा जिहा विचार दित्ते है कि जी गुरु ग्रंथ साहिब दे विच कुछ रुतां दा जिहड़ा वेरवा है ਉਹਦੇ ਚ ਅਗਲਾ ਵਧੀ ਹੋ ਗਈ ਸ਼ਿਸ਼ੀ ਅਰਮ ਹਿਮਕਰ ਕਿਹਾ ਹਿਮਕਰ ਨੂੰ ਸ਼ਿਸ਼ੀ ਅਰ ਕਿਹਾ ਐਸਾ ਕੁਛ ਟੀਕਾ ਕਰਨ ਜਿਵੇਂ ਸੰਤ ਬਾਬਾ ਕਿਰਪਾਲ ਸਿੰਘ ਜੀ ਨੇ ਵੀ ਗਲੀ ਸੁੱਧੋ ਵਾਲੀ ਟੀਕਾ ਕੀਤਾ ਜਦੋਂ ਲਿਖ ਰਹੇ ਸੀ ਮੈਂ ਮਿਲਦਾ ਰਿਹਾ ਉਹਨਾਂ ਨੂੰ ਦਰਸ਼ਨ ਕੀਤੇ ਹੈ ਤੇ ਉਹਨਾਂ ਦੇ ਵਿਦਿਆਰਥੀ ਗਿਆਨੀ ਸਿੰਘ ਜੀ ਤੁਹਾਡੇ ਵਿੱਚ ਬੈਠੇ ਹੈ ਮੁਬਾਰਕ ਹੈ ਦਰਸ਼ਨ ਗਿਆ ਨਾਲ ਜਿੱਥੇ ਉਹ ਸਰੋਤੇ ਬੈਠੇ ਉੱਥੇ ਗਿਆਨੀ ਸਿੰਘ ਸਰੋਤਿਆਂ ਨੂੰ ਬੈਠੇ ਹੈ ਆਦਰ ਹੈ ਮੁਸਲਮਾਨਾਂ ਦਾ ਇਸ ਵੱਲੋਂ ਉਹਨਾਂ ਪੁਰਖਾਂ ਵੱਲੋਂ ਤੇ ਪਰ ਜੋ ਉਸ ਵੇਲੇ ਜਿਹੜੀ ਰੁੱਤ ਸੀ ਉਹ ਤੋਂ ਬਾਅਦ ਕਿਉਂਕਿ ਰੁੱਤਾਂ ਥੋੜਾ ਥੋੜੇ ਸਮੇਂ ਤੋਂ ਬਾਅਦ ਕਰਨ ਲੈਂਦੀਆਂ ਸਦੀਆਂ ਬਾਅਦ ਫਰਕ ਪੈਂਦਾ ਹੈ। ਗੁਰੂ ਸਾਹਿਬ ਨੇ ਜੋ ਲਿਖਿਆ ਕੁਛ ਉਹਦੇ ਤੇ ਕੀ ਕੋਈ ਨਹੀਂ ਕਰ ਸਕਦਾ। ਇਹ ਰੁੱਤ ਬਦਲ ਗਈ, ਸਤ ਰੁੱਤ ਚਲੀ ਗਈ ਹੈ, ਫਗਨ ਦਾ ਮਹੀਨਾ ਆ ਗਿਆ। ਭਾਈ ਸਾਹਿਬ ਜੀ ਕਹਿੰਦੇ
ਹੋਦ ਹਰਥ ਨਾਰੀ ਨਰਨ,
ਕਹਿੰਦੇ ਫਿਰ ਇਸ ਮਹੀਨੇ ਦੇ ਵਿੱਚ ਬਨਸਪਤੀ ਦੇ ਵਿੱਚ ਖੇੜਾ ਆਉਂਦਾ ਹੈ, ਕੁਦਰਤ ਵੱਲੋਂ ਹੈ, ਸੋਹਣੇ ਸੋਹਣੇ ਫੁੱਲ ਖਿੜਨ ਲੱਗਦੇ ਹੈ, ਜਿੰਨੇ ਪੌਦੇ ਨੇ ਉਹ ਸਾਰੇ ਰਸ ਨਾਲ ਭਰ ਜਾਂਦੇ ਹੈ, ਨਵਾਂ ਪੁਦਾਰਾ ਫੁੱਟਦਾ ਹੈ। ਇਸ ਕਰਕੇ ਰੁੱਤ ਬੜੀ ਸੁਹਾਵਣੀ ਹੈ। ਇਹ ਅਨੰਦਪੁਰ ਸਾਹਿਬ ਜਦੋਂ ਗੁਰੂ ਜੀ ਕਲਗੀ ਧਰ ਪਾਤਸ਼ਾਹ ਬਿਰਾਜਮਾਨ ਸੀ ਉਸ ਵੇਲੇ ਦਾ ਵਾਤਾਵਰਨ ਉਸ ਵੇਲੇ ਦਾ ਕਥਨ ਕਰਦੇ ਹੈ ਤੇ ਬੜਾ ਆਨੰਦ ਹੈ ਕਿ ਇਹ ਸਮਾਂ ਬਣਿਆ ਹੈ।
ਅਤੇ ਹਾਸ ਵਿਲਾਸ
ਬੜੀ ਖੁਸ਼ੀ ਮਨਾ ਰਹੇ ਆ ਤਾਂ ਉਸ ਰੁੱਤ ਦਾ ਹੀ ਅਸਰ ਪੈਂਦਾ ਹੈ। ਇਹ ਅਨੰਦਪੁਰ ਸਾਹਿਬ ਦੀ ਬੜੀ ਪ੍ਰਸੰਨਤਾ ਹੋ ਰਹੀ ਹੈ।
ਸਵਈਆ ਦੇਖ ਅਜਾਇਬ ਕੋ ਰੁੱਤ ਦੇਖ ਅਜਾਇਬ ਕੋ ਰੁੱਤ ਫਾਗਣ,
ਇਹ ਅਜਾਇਬ ਅਨੋਖੀ ਅਸਚਰਜ ਜਿਹੀ ਬੜੀ ਵਿਸਮਾਰਦਾਈ ਦਾ ਰੰਗ ਦੇਣ ਵਾਲੀ ਫੱਗਣ ਦੀ ਇਸ ਰੁੱਤ ਨੂੰ ਦੇਖ ਕਰਕੇ
ਸਾਹਿਬ ਆਇਸ ਆਪ ਉਚਾਰੀ।
ਸਾਹਿਬ ਮਾਇਆ ਬਿਰਤੀ ਦੁਆਰਾ ਮਾਰਗ ਦਾ ਨਾਮ ਹੈ, ਸਾਚਾ ਸਾਹਿਬ ਸਾਚਨਾ ਇਹ ਪਰਮਾਤਮਾ ਦਾ ਵੀ ਹੈ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਵਾਚਕ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਇਸ ਨਾਮ ਆਗਿਆ ਦੇ ਆਗਿਆ ਉਚਾਰਨ ਕੀਤੀ ਆਪਣੇ ਸਿੱਖਾਂ ਨੂੰ ਕਹਿਣ ਲੱਗੇ
ਕੋਸ਼ਬ ਕੋ ਬੁਲਵਾਏ ਹਦੂਰ ਕਹੇ।
ਉਸ ਵੇਲੇ ਖਜ਼ਾਨਚੀ ਨੂੰ ਬੁਲਾਇਆ, ਖਜ਼ਾਨੇ ਦਾ ਜਿਹੜਾ ਜ਼ਿੰਮੇਦਾਰ ਸੱਜਣ ਸੀ ਕੋਸ਼ਪਤੀ ਉਹਨੂੰ ਬੁਲਾਇਆ, ਖਜ਼ਾਨੇ ਦੇ ਮਾਲਕ ਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ
ਸਭ ਕੀ ਜੀ ਹੈ ਭਾਗ ਕੀ ਤਿਆਰੀ।
ਕਹਿਣ ਲੱਗੇ ਵੀ ਤਿਆਰੀ ਕਰੋ, ਹੋਲੀ ਆ ਰਹੀ ਹੈ, ਹੋਲੀ ਦੀ ਤਿਆਰੀ ਮੇਰੇ ਸਾਹਿਬ ਨੇ ਹੁਕਮ ਦਿੱਤਾ। ਜਿਸ ਵੇਲੇ ਅਕਾਲੀ ਲਹਿਰ ਚੱਲੀ ਹੈ ਉਸ ਵੇਲੇ ਹੋਲੀ ਨੂੰ ਇੱਕ ਮਨਮਤ ਸਮਝ ਕੇ ਇਹਦਾ ਬਹੁਤ ਵੱਡਾ ਪ੍ਰਚਾਰ ਕੀਤਾ ਗਿਆ ਤੇ ਮਹੱਲਾ ਜਿਹੜਾ ਨਿਕਲਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ, ਮਹੱਲਾ ਵੀ ਬੰਦ ਕਰ ਦਿੱਤਾ ਜੀ ਨੂੰ। ਇਹ ਫਿਰ ਸੰਗਤਾਂ ਦੇ ਜ਼ੋਰ ਪੈਣ ਤੋਂ ਬਾਅਦ ਇਹ ਜਦੋਂ ਇਸ ਗੱਲ ਦਾ ਵਿਰੋਧ ਵੱਡਾ ਹੋਇਆ ਔਰ ਫਿਰ ਜਿਹੜੇ ਵਿਦਵਾਨ ਸੀ ਉਹਨਾਂ ਨੇ ਸਬੂਤ ਦਿੱਤੇ, ਦੋ ਦੇ ਦੋ ਚਾਰ ਹੁੰਦੇ ਪੰਜ ਕਦੀ ਨਹੀਂ ਹੁੰਦੇ, ਉਹਨੇ ਸਭ ਤੋਂ ਵੱਡਾ ਸਬੂਤ ਸੀ ਭਾਈ ਨੰਦ ਲਾਲ ਦੀ ਰਚਨਾ ਦੀ ਗਵਾਹੀ ਕੇ ਬੋਲੀ ਖੇਡੀ ਉਹਨੂੰ। ਫਿਰ ਇਹ ਸਾਡੇ ਅਕਾਲੀ ਵੀਰਾਂ ਨੂੰ ਵੈਸੇ ਤਾਂ ਇਹਨਾਂ ਦੇ ਕਰਮਾਂ ਚ ਚੰਗੇ ਕੰਮ ਲਗੇ ਹੀ ਨਹੀਂ ਹੈ, ਪੁੱਠੇ ਤੇ ਪੁੱਠੇ ਕੰਮ ਜਿਹੜੇ ਨੇ ਉਹ ਸਾਰੇ ਨਦੀਬ ਸੇ ਆਏ ਆ ਤੇ ਇਹ ਇੰਨਾ ਕੁ ਚੰਗਾ ਕੰਮ ਇਹਨਾਂ ਦੇ ਕੋਲ ਰੱਬ ਨੇ ਕਰਾ ਲਿਆ ਵੀ ਇਹਨਾਂ ਨੇ ਮੁੜ ਕੇ ਕਹਿ ਦਿੱਤਾ ਜੀ ਠੀਕ ਹੈ ਮਨ ਲੱਗ ਕੇ ਜਾ ਸਕੇ ਅਸੀਂ ਕੋਈ ਪਾਬੰਦੀ ਨਹੀਂ ਲਾਉਂਦੇ। ਇੰਨਾ ਵੀ ਬਹੁਤ ਹੈ। ਨਹੀਂ ਤਾਂ ਇੱਕ ਗਲਤੀ ਕਰਦੇ ਨੇ ਕਈ ਕਈ ਸਾਲ ਫਿਰ ਉਸ ਗਲਤੀ ਨੂੰ ਸੁਧਾਰਨ ਵਾਸਤੇ ਇਹ ਵੈਸੇ ਤਾਂ ਇਹਨੇ 12 ਸਾਲ ਦਾ ਪੀਰੀਅਡ ਰੱਖਿਆ ਹੋਇਆ, ਪਹਿਲੇ ਇੱਕ ਗਲਤੀ ਕਰੋ ਫਿਰ 12 ਸਾਲ ਕੀ ਕਰਦੇ ਹੋ ਪਤਾ ਤਾਂ ਇਸ ਕਰਕੇ ਵੀ 12 ਸਾਲ ਬਾਅਦ ਕਿਤੇ ਰੂੜੀ ਦੀ ਵੀ ਸੁਣੀ ਜਾਂਦੀ ਹੈ, ਫਿਰ ਉਹ ਗਲਤੀ ਦੀ ਵੀ ਸੁਣੀ ਜਾਂਦੀ ਹੈ। ਆ ਪਿੱਛੇ ਇੱਕ ਬੰਦੇ ਦੇ ਕਹਿਣ ਤੋਂ ਇਹਨਾਂ ਨੇ ਕੈਲੰਡਰ ਛਾਪ ਦਿੱਤਾ, ਕਹਿੰਦੇ ਜੀ ਇਹ ਸਿੱਖਾਂ ਦਾ ਨਵਾਂ ਕੈਲੰਡਰ ਆ ਗਿਆ, ਇਹਦੇ ਨਾਲ ਸਿੱਖਾਂ ਦੀ ਪਹਿਚਾਣ ਹੋਏਗੀ, ਸਿੱਖ ਵੱਖਰੀ ਤੋਂ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਵਿਸਾਖੀ ਨੂੰ ਸਾਜਿਆ, ਇਹਦੇ ਨਾਲ ਤਾਂ ਨਹੀਂ ਵੱਖਰੀ ਕੌਮ ਹੋ ਸਕੀ। ਗੁਰੂ ਨਾਨਕ ਨੇ ਨਿਰਮਲ ਪੰਥ ਦਾ ਨੀਂਹ ਰੱਖਿਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਤੇ ਹੁਣ ਕੈਲੰਡਰ ਦੇ ਨਾਲ ਆਪਾਂ ਵੱਖਰੇ ਹੋ ਗਏ। ਔਰ ਜਿਹੜੇ ਭਾਈ ਨੇ ਕੈਲੰਡਰ ਬਣਾਇਆ ਉਹਨੇ ਅੰਮ੍ਰਿਤ ਵੀ ਨਹੀਂ ਸੀ ਛਕਿਆ ਹੋਇਆ, ਦੇਖੋ ਤੁਸੀਂ ਮਹਾਨਤਾ ਦੇਖੋ ਇਹਨਾਂ ਦੀ। ਤੇ ਬਾਅਦ ਦੇ ਵਿੱਚ ਜਦੋਂ ਰੌਲਾ ਪਿਆ ਵੀ ਇਹਦੇ ਤਾਂ ਜੀ ਅੰਮ੍ਰਿਤ ਨਹੀਂ ਛਕਿਆ ਹੋ ਰਿਹਾ, ਕੁਛ ਕਹਿੰਦੇ ਨਹੀਂ ਜੀ ਨਹੀਂ ਅੰਮ੍ਰਿਤ ਦੇ ਨਾਲ ਵਿਦਵਾਨੀ ਦਾ ਨਹੀਂ ਕੋਈ ਸੰਬੰਧ ਹੈ, ਇਹਨੇ ਕੰਮ ਬੜਾ ਵਧੀਆ ਕੀਤਾ। ਉਸ ਵਧੀਆ ਕੰਮ ਦੇ ਵਿੱਚ ਸਭ ਤੋਂ ਮਹਾਨਤਾ ਕੀ ਸੀ ਸਰਦਾਰ ਗੋਇੰਦਵਾਲ ਦੀ, ਕਿ ਸੰਗਰਾਮ ਦੇ ਮੁਕਾਬਲੇ 'ਚ ਇੱਕ ਸਰੀਰਕ ਸੰਗਰਾਮ ਪੈਦਾ ਕੀਤੀ, ਇਹ ਸਭ ਤੋਂ ਵੱਡੀ ਪ੍ਰਾਪਤੀ ਸੀ ਸਰਦਾਰ ਸਾਹਿਬ ਦੇ ਜੀਵਨ ਵਿੱਚ, ਕਿ ਜਿਹੜੀ ਅੱਜ ਤੱਕ ਕਦੀ ਨਹੀਂ ਸੀ ਕਰ ਸਕਿਆ ਵੀ ਸੰਗਰਾਮ ਦਾ ਦੋ ਵੀ ਹੁੰਦੀਆਂ, ਤੇ ਗੁਰਪਾਲ ਸਿੰਘ ਜੀ ਨੇ ਦੋ ਬਣਾ ਕੇ ਲਗਾ ਦਿੱਤੀਆਂ ਵੀ ਦੋ ਹੁੰਦੀ। ਆ ਹਿੰਦੂਆਂ ਦੀ ਸੰਗਰਾਮ ਤੇ ਅਸਰ ਵੀ ਸੀ, ਤੇ ਜਿਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਸੰਪਰਦਾਵਾਂ ਸਦੀਆਂ ਗਈਆਂ, ਮੇਰੀ ਇਸ ਗੱਲ ਤੇ ਸਰਦਾਰ ਸਾਹਿਬ ਬਹੁਤ ਤਕਲੀਫ਼ ਚ ਹੋ ਜਾਂਦੇ ਨੇ। ਇੱਕ ਵਾਰੀ ਮੀਡੀਆ ਦੇ ਵਿੱਚ ਵੀ ਬੜਾ ਉਹਨਾਂ ਨੇ ਭੜਾਸ ਕੱਢੀ, ਤੇ ਮੈਂ ਉਹਨਾਂ ਨੂੰ ਉਹੀ ਸਵਾਲ ਫਿਰ ਪੁੱਛ ਰਿਹਾ ਜਿਹੜਾ ਉਹਨਾਂ ਨੂੰ ਕੱਲ ਤੱਕ ਤੇ ਪੁੱਛਿਆ ਸੁਖੇਰ ਲਾਜਵਾ, ਸਿੰਘ ਸਾਹਿਬਾਨਾਂ ਦੀ ਮੌਜੂਦਗੀ ਦੇ ਅੰਦਰ ਅਕਾਲ ਤਖ਼ਤ ਦੇ ਸੰਪਰਦਾਵਾਂ ਵੱਲੋਂ ਦਾਸ ਨੇ ਬੇਨਤੀ ਕੀਤੀ, ਤੇ ਜਦੋਂ ਬੇਨਤੀ ਜੀ ਨੇ ਗੱਲ ਕਹੀ ਸੀ ਕਹਿੰਦੇ ਜੀ ਸਾਰੀ ਦੁਨੀਆ ਨੇ ਸਾਡਾ ਕੈਲੰਡਰ ਮੰਨਿਆ ਤੇ ਸੰਤ ਸਮਾਜ ਕਿਉਂ ਨਹੀਂ ਮੰਨਦਾ, ਕੀ ਤਕਲੀਫ ਹੈ ਇਹਨੂੰ ਕੀ ਨੁਕਸਾ ਹੈ? ਦੋ ਗੱਲਾਂ ਕਹੀਆਂ ਸੀ, ਮੈਂ ਫਿਰ ਉੱਠ ਕੇ ਬੇਨਤੀ ਕੀਤੀ ਕਿ ਮਹਾਂਪੁਰਖ ਵੱਲੋਂ ਜੋ ਤੁਸੀਂ ਇਹ, ਮੈਂ ਕਿਹਾ ਜੀ ਪੂਰੇ ਵਾਲ ਸਾਹਿਬ ਮੇਰੇ ਸਾਹਮਣੇ ਆ ਜਾਣ ਤੇ ਮੈਂ ਇਹ ਦੋ ਕੁ ਸਵਾਲ ਪੁੱਛੂਗਾ, ਬਸ ਇਹ ਤੋਂ ਵੱਧ ਮੈਂ ਪੁੱਛੂਗਾ। ਮੈਂ ਕਿਹਾ ਜੀ ਮਿਹਰਬਾਨੀ ਕਰਕੇ ਦੱਸੋ ਵੀ ਸੰਗਰਾਮ ਦੀ ਪਰਿਭਾਸ਼ਾ ਕੀ ਹੁੰਦੀ, ਬਸ ਮੇਰਾ ਪਹਿਲਾ ਸਵਾਲ। ਸਰਦਾਰ ਸਾਹਿਬ ਕਹਿਣ ਲੱਗੇ ਸੰਗਰਾਮ ਹੁੰਦੀ ਹੈ ਜਦੋਂ ਸੂਰਜ ਨਦੀ ਰਾਸ ਵਿੱਚ ਪ੍ਰਵੇਸ਼ ਕਰਦੇ। ਮੈਂ ਕਿਹਾ ਬਿਲਕੁਲ ਠੀਕ ਹੈ, ਇਹਦੇ ਤਿੰਨ ਨਾਮ ਨੂੰ ਸੂਰਿਆ ਕ੍ਰਾਂਤੀ ਵੀ ਕਹਿੰਦੇ ਨੇ, ਸੰਕਰਮਣ ਵੀ ਕਹਿੰਦੇ ਨੇ, ਅਸੰਕ੍ਰਾਂਤੀ ਵੀ ਕਹਿੰਦੇ। ਸੰਸਕ੍ਰਿਤ ਦੇ ਪਦ ਕੋਈ ਬਾਕੀ ਠੀਕ ਰਹਿੰਦਾ, ਮੈਂ ਸਹਿਮਤ ਹਾਂ। ਇਹ ਤੁਸੀਂ ਸ਼ਬਦ ਭਾਵੇਂ ਸ਼ੁੱਧ ਨਹੀਂ ਵਰਤਿਆ ਸੰਸਕ੍ਰਿਤ ਦਾ, ਸੀ ਕੋਲੋਂ ਕੋਈ ਬਾਤ ਨਹੀਂ, ਪਰ ਤੁਸੀਂ ਅਰਥ ਸਹੀ ਕੀਤਾ। ਤੇ ਹੁਣ ਮੇਰਾ ਦੂਸਰਾ ਸਵਾਲ ਹੈ ਵੀ ਸਿੰਘ ਸਾਹਿਬਾਨਾਂ ਦੇ ਸਾਹਮਣੇ ਦੱਸਦੇ ਹੋ ਕਿ ਜਿਹੜੀ ਸੰਗਰਾਂਦ ਤੁਸੀਂ ਬਣਾਈ ਹੈ ਉਹਨੂੰ ਸੂਰਜ ਨਵੀਂ ਰਾਜ 'ਚ ਪ੍ਰਵੇਸ਼ ਹੋ ਜਾਂਦਾ, ਕਹਿੰਦਾ ਜੀ ਨਹੀਂ। ਮੈਂ ਕਿਹਾ ਵੀ ਸੰਗਰਾਂਦ ਬਣਾਓ ਕਿਉਂ ਕਿਹਾ, ਅਜੇ ਹੁਣੇ ਤੁਸੀਂ ਅਕਾਲ ਤਖ਼ਤ ਤੇ ਕਹਿ ਕੇ ਹਟੇ ਹੋ ਕਿ ਸੰਗਰਾਂਦ ਬਣ ਗਈ ਹੈ ਜਦੋਂ ਸੂਰਜ ਨਵੀਂ ਰਾਸ ਵਿੱਚ ਆ ਜਾਏ, ਤੇ ਤੁਹਾਡੇ ਵਾਲੀ ਸੰਗਰਾਂਦ ਵਿੱਚ ਸੂਰਜ ਆਇਆ ਤੇ ਨਾ ਤੁਸੀਂ ਸੰਗਰਾਂਦ ਰੱਖ ਲਿਆ, ਇਹ ਕਿਵੇਂ ਰੱਖ ਲਿਆ? ਕੋਈ ਜਵਾਬ ਨਹੀਂ ਸੀ। ਮੈਂ ਕਿਹਾ ਅੱਜ ਸੰਗਰਾਂਦ ਬਣਾਈ ਹੈ ਤੇ ਕੱਲ ਨੂੰ ਪੂਰਨਮਾਸ਼ੀ ਬਣਾਓਗੇ ਤੇ ਫਿਰ ਮੱਸਿਆ ਵੀ ਬਣੂਗੀ, ਕੀ ਕੰਮ ਫੜ ਲਿਆ ਤੁਸੀਂ? ਤੇ ਤੁਸੀਂ ਆਪਣੀ ਡਾਇਰੀ ਵਿੱਚ ਲਿਖਦੇ ਹੋ ਮੱਸਿਆ ਤੇ ਪੂਰਨਮਾਸ਼ੀ ਕੁਦਰਤ ਦੀਆਂ ਘਟਨਾ ਨੇ, ਇਹਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ, ਆ ਤੁਹਾਡੇ ਲਿਖੇ? ਕਹਿੰਦੇ ਹਾਂ। ਮੈਂ ਕਿਹਾ ਫਿਰ ਸੰਗਰਾਂਦ ਦੇ ਨਾਲ ਛੇੜਛਾੜ ਕਰਨ ਦੀ ਪਰਮਿਸ਼ਨ ਕਿਹਨੇ ਦਿੱਤੀ ਤੁਹਾਨੂੰ? ਉਹ ਵੀ ਤਾਂ ਰੱਬ ਦੀ ਬਣਾਈ ਹੈ। ਅਖੀਰ ਦੇ ਵਿੱਚ ਮੁੜ ਕੇ ਉਸੇ ਥਾਂ ਤੇ ਆਉਣਾ ਪਿਆ, ਆਪਣੀ ਗਲਤੀ 12 ਸਾਲ ਬਾਅਦ ਸੁਧਾਰੀ ਇਹਨਾਂ ਨੇ, ਔਰ ਨਾਲੇ ਮੰਨਿਆ ਵੀ ਹਾਂ ਸਾਡੀ ਗਲਤੀ। ਇਸ ਕਰਕੇ ਗੁਰੂ ਕਿਰਪਾ ਕਰੇ ਸਮੰਤ ਬਖਸ਼ੇ ਪੰਥ ਵਿੱਚ ਬੜੇ ਬਖੇੜੇ ਨੇ, ਇਹਨਾਂ ਨੂੰ ਛੱਡ ਕੇ ਨਾ ਸਾਰਿਆਂ ਨੂੰ ਪੰਥ ਦੀ ਚੜ੍ਹਦੀ ਕਲਾ ਨਹੀਂ ਸੋਚਣਾ ਚਾਹੀਦਾ, ਇਹਨਾਂ ਗੱਲਾਂ ਦੇ ਵਿੱਚ ਲੜ ਕੇ ਆਪਣੀ ਕੌਮ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਆਪਣੀ ਕੌਮ ਵਿੱਚ ਸਦਭਾਵਨਾ ਬਣਾਉਣੀ ਚਾਹੀਦੀ ਹੈ, ਪਿਆਰ ਬਣਾਉਣਾ ਚਾਹੀਦਾ। ਇਹ ਰਾਜਨੀਤਿਕ ਲੋਕਾਂ ਨੇ ਸਾਰੇ ਪੁਆੜੇ ਖੜੇ ਕੀਤੇ ਹੋਏ, ਇੱਥੇ ਕੋਈ ਸੋਚ ਕੋਈ ਨਹੀਂ। ਤੋ ਇਸ ਕਰਕੇ ਹੋਲੀ ਜਿਹੜੀ ਹੈ ਫੱਗਣ ਦੇ ਮਹੀਨੇ ਦੇ ਵਿੱਚ, ਚੇਰ ਦੇ ਮਹੀਨੇ, ਇਹ ਰੁੱਤ ਹੈ। ਰੁੱਤ ਜਦੋਂ ਫੱਗਣ ਦਾ ਮਹੀਨਾ ਤੀਰਤ ਹੋ ਗਿਆ, सरद रुत बतीत होगी अगे होली आ रही कल होली दे इतिहास की गल भाई साहब जी शुरू कर दे के गुरु गोबिंद सिंह साहब ने फाग नाम होली होली क्यों गुरु की लोड़ पाई होली कड़ कि लोगों की तरह से भी नहीं ये पिछे बहुत बड़ी विचार है पहली तो गल है कि होली समझो कि है की होली हिंदू मत का एक त्योहार है ये पिछे एक जुगां पुरानी घटना है जिड़ी भावना के शब्द उन्हें रागी सिंह पढ़ रहे सन प्रहलाद की साखी है सारी भाई गुरदास साहब जी पढ़ो उन्होंने लिखा कर हर नाश दैत कलर कवल भगत प्रहलाद कहने प्रहलाद क्यों जमया हर नाश के कर जिस तरह कलर के जिथे घा भी पैदा नहीं होंदा उत्थे कौल फुल पैदा हो जाए यह राशा के कुल भगत पैदा हो उल्टी रीत गोपाल की वंशों करे कुवंश हरनाक्ष दे प्रहलाद जो उग्र सैन के कंस ऐसा होंदा है जे बरीकी तक देखो महाराणी क्यादू ने प्रहलाद पेट के पति के भक्त पै गया से नार दे आश्रम से अपना समा बतीत किया बच्चे जन्म दिता घर काट खोया गया से इंद्र ने देवत्या समेत उजाड़ दी सी मुल्तान इंद्र की राजधानी उदो कश्मीर होंगी सी उस वे एक राजा सी बहुत बड़ा और बाद दे विच शासन ने उहदा पद चलिया उन्हें कश्मीर चो इहनू भजा दिता इहनू स्वर्ग मानते सी कश्मीर को उस वे मैं यही नहीं कहता भी दूसरा स्वर्ग है नहीं है वो भी पर धरती के उत्ते होया सारा कुछ नारद मुनि ने महाराणी क्यादू हरनाक्ष के घरवाले इंद्र के कोलों छुड़ाया सी कहा इंद्र तेरी मत मारी गई और जिहड़ा कम राक्षस करदे देवते भी कम करिया करदे औरत दे उत्ते कदी हाथ नहीं उठाईदा जिहड़ा सूरमा औरत दे उत्ते हाथ उठाउंदा है निके बच्चे को जान तो मार देता है दुश्मन के बजुर्ग का जिहड़ा अपमान करता है उहदा तेज बल नष्ट हो जाया करता है भज्जे जांदे नूं मारदा है शरणागत नूं मारदा है ਇਹ ਸੂਰਮਿਆਂ ਦੇ ਨਿਜਨਾਮਾ ਤੇ ਉਲਟ ਹੈ ਤੂੰ ਕੀ ਕਰ ਰਿਹਾ ਸੀ ਉਹ ਕਹਿੰਦਾ ਮੇਰੇ ਦੁਸ਼ਮਣ ਦੀ ਅੰਸ਼ ਹੈ ਦੇ ਪੇਟ ਵਿੱਚ ਅੱਜ ਇੱਕ ਹਰਨਾਸ਼ ਨੇ ਸਾਨੂੰ ਵਕਤ ਪਾਇਆ ਕੱਲ ਨੂੰ ਦੋ ਹਰਨਾਸ਼ ਹੋਣਗੇ ਇਹਦੇ ਪੇਟੋ ਜਿਹੜਾ ਜੰਮੇਗਾ ਉਹ ਵੀ ਤਾਂ ਬਾਂਦਰ ਕਈ ਹੋਏਗਾ ਇਸ ਕਰਕੇ ਦੁਸ਼ਮਣ ਨੂੰ ਮੈਂ ਇੰਤਜ਼ਾਰ ਕਰਾਂਗਾ ਜੇ ਤਾਂ ਹੋਇਆ ਬੇਟਾ ਹਰਨਾਕਸ਼ ਦਾ ਪੁੱਤ ਹੋਇਆ ਤਾਂ ਮੈਂ ਇਹਨੂੰ ਜਾਨੋਂ ਮਾਰਾਂਗਾ ਜਨਮ ਲੈਂਦੇ ਨੂੰ ਜੇ ਹੋਈ ਲੜਕੀ ਫਿਰ ਮੈਂ ਕੁਛ ਨਹੀਂ ਕਹਾਂਗਾ ਲੜਕੀ ਨੂੰ ਮਾਰਦਾ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਸੀ ਜਿਹੜਾ ਅੱਜ ਤੋਂ ਬੇਡਰ ਹੋ ਗਏ ਉਹਨੇ ਦੁਸ਼ਮਣ ਦੇ ਘਰਵਾਲੀ ਦਾ ਵੀ ਗਰਭ ਬਾਲ ਕਰਕੇ ਨਹੀਂ ਮਾਰਿਆ ਕਿਤੇ ਕੁੜੀ ਨਾ ਹੋ ਗਏ ਲੜਕੀ ਦਾ ਮਾਰਨਾ ਬਹੁਤ ਬੜਾ ਤੇ ਉਸ ਵੇਲੇ ਨਾਰਦ ਨੇ ਕਿਹਾ ਸੀ ਜਿਹੜਾ ਕੰਮ ਤੂੰ ਤਲਵਾਰਾਂ ਨਾਲ ਨਹੀਂ ਕਰ ਸਕਿਆ ਮੈਂ ਸ਼ਬਦ ਨਾਲ ਕਰਕੇ ਦਿਖਾਉਂਦਾ ਮੈਨੂੰ ਸ਼ਬਦ ਦਾ ਜੰਗ ਲੜਨ ਤੂੰ ਆਪਣਾ ਜੰਗ ਸਮਾਪਤ ਕਰ ਇਹਨੂੰ ਮੇਰੇ ਹਵਾਲੇ ਕਰ ਬੜੀ ਇਸ ਤਰ੍ਹਾਂ ਦੀ ਬਾਤ ਸੀ ਮਹਾਰਾਣੀ ਕਿਆਦੂ ਨੂੰ ਕਹਿਣ ਲੱਗੇ ਬੇਟਾ ਮੈਂ ਤੈਨੂੰ ਧਰਤੀ ਦੀ ਪੁੱਤਰੀ ਸਮਝ ਕੇ ਇਹ ਦੁੱਖ ਦੇ ਵਿੱਚ ਜਿੱਥੇ ਮੈਂ ਤੈਨੂੰ ਧੀ ਬਣਾ ਕੇ ਆਪਣੇ ਆਸ਼ਰਮ 'ਚ ਰੱਖਾਂਗਾ ਉੱਥੇ ਨਾਲ ਨਾਲ ਮੈਂ ਤੈਨੂੰ ਕਥਾ ਸੁਣਾਵਾਂਗਾ ਮੈਨੂੰ ਕਥਾ ਤੋਂ ਬਿਨਾਂ ਕੁਛ ਆਉਂਦਾ ਨਹੀਂ ਮੈਨੂੰ ਸੰਗੀਤ ਤੋਂ ਬਿਨਾਂ ਕੁਛ ਆਉਂਦਾ ਨਹੀਂ ਇਹ ਮੇਰਾ ਮੇਰੀ ਖੁਰਾਕ ਹੈ ਤੇ ਤੂੰ ਵੀ ਬਹਿ ਕੇ ਸੁਣ ਲਿਆ ਕਰ ਜਿਹੜਾ ਸੰਤਾਂ ਨੇ ਕਿਹਾ ਸੀ ਵੀ ਇਹ ਤੋਤਾ ਰਾਮ ਰਾਮ ਜਪਣ ਦਾ ਸੁਭਾਅ ਰੱਖਦਾ ਤੇਰਾ ਉਧਾਰ ਹੋ ਜਾਊਗਾ ਗਣਕਾ ਤੈਨੂੰ ਰਾਮ ਰਾਮ ਕਹਾਇਆ ਕਰ ਉਹ ਤੋਤੇ ਨਾਲ ਹੀ ਨਹੀਂ ਸਿੱਧਰ ਗਈ ਮਹਾਂਪੁਰਖ ਅਜਾਨ ਸ਼ਾਹ ਗੰਗਾ ਵਾੜੇ ਰਾਏ ਖੜੋਤਾ ਦੀ ਸਾਰੀ ਕਹਾਣੀ ਇਹ ਦੁਖੀ ਹਿਰਦਾ ਬਹੁਤ ਜਲਦੀ ਇਕਾਗਰ ਹੋ ਜਾਂਦਾ ਹੈ ਕਹਾਣੀ ਸੁਣਦੀ ਗਈ ਸੁਣਦੀ ਗਈ ਸੁਣਦੀ ਗਈ ਤੇ ਸਹੰਸਰਨਾਮਾ ਤੇ ਉਹਨਾਂ ਦਿਨਾਂ ਦੇ ਅੰਦਰ ਸਾਹ ਸੀ ਪ੍ਰਹਲਾਦ ਦਾ ਜਨਮ ਹੋਣ ਤੇ ਹਰਨਾਕਸ਼ ਮੁੜ ਕੇ ਰਾਜਧਾਨੀ ਵਿੱਚ ਆ ਗਿਆ ਘਰ ਵਾਲੀ ਦਾ ਪਤਾ ਲੱਗਿਆ ਬੱਚੇ ਨੂੰ ਮਿਲਿਆ ਇਹ ਲਿਆਣ ਵਾਸਤੇ ਆਇਆ ਤੇ ਨਾਲ ਇਹ ਕਿਹਾ ਸਾਰੇ ਦੇਵਤੇ ਇੱਕ ਸਾਰ ਕੋਈ ਚੰਗੇ ਵੀ ਹੈਗੇ ਤੇਰੇ ਵਰਗੇ, ਨਾਲੇ ਧੰਨਵਾਦ ਕੀਤਾ। ਕੈਸੀ ਧਰਮ ਦੀ ਨੀਤੀ ਹੈ, ਹਰਨਾਕ ਸਿੰਘ ਤੋਂ ਦੇਵਤਿਆਂ ਦੇ ਦੁਸ਼ਮਣ ਤੋਂ ਆਪਣਾ ਧੰਨਵਾਦ ਵੀ ਕਰਾ ਲਿਆ ਤੇ ਆਪਣਾ ਕੰਮ ਵੀ ਕਰ ਦਿੱਤਾ ਨਾਲ। ਕਹਿਣ ਲੱਗੇ ਰਾਜਨ ਮੈਂ ਇਹਨੂੰ ਧਰਮ ਦੀ ਪੁੱਤਰੀ ਕਹਿ ਦਿੱਤਾ, ਇਹ ਹੁਣ ਜਿਹੜਾ ਜਨਮ ਲਿਆ ਇਹਦੇ ਪ੍ਰਤੀ ਮੇਰੀ ਕੋਈ ਜ਼ਿੰਮੇਦਾਰੀ ਬਣਦੀ ਹੈ, ਮੈਂ ਬੇਟੀ ਨੂੰ ਇਸ ਤਰ੍ਹਾਂ ਨਹੀਂ ਤੋੜਾਂਗਾ, ਉਸ ਚਿਰ ਹੋਰ ਰਹਿਣ ਦੇ, ਇਹ ਬੱਚਾ ਥੋੜਾ ਜਿਹਾ ਹੋਰ ਵੱਡਾ ਹੋ ਜਾਏ ਤੇ ਨਾਲੇ ਮੈਂ ਥੋੜੀ ਜਿਹੀ ਵਿਦਿਆ ਵੀ ਸਿਖਾਲਣੀ ਚਾਹੁੰਦਾ, ਮੁੱਢਲੀ ਵਿਦਿਆ। ਉਹ ਕਹਿਣ ਲੱਗਾ ਨਾਨਕ ਜੀ ਇੱਕ ਗੱਲ ਸੁਣ ਲਓ, ਬਾਕੀ ਜੋ ਮਰਜ਼ੀ ਸਿਖਾ ਦਿਓ, ਮੇਰੇ ਦੁਸ਼ਮਣ ਦਾ ਨਾਂ ਨਾ ਸਿਖਾ ਦਿਓ ਉਸਨੂੰ। ਕਹਿੰਦੇ ਜੀ ਤੁਹਾਡਾ ਦੁਸ਼ਮਣ ਕੌਣ ਹੈ? ਕਹਿੰਦਾ ਨਾਰਾਇਣ। ਇਹਦੇ ਕੰਨਾਂ ਚ ਕੀ ਆਵਾਜ਼ ਪੈਣੀ ਚਾਹੀਦੀ? ਨਾਰਾਇਣ ਜੀ ਮੇਰਾ ਦੁਸ਼ਮਣ ਹੈ। ਦੁਸ਼ਮਣ ਕਹਿੰਦਾ ਜੀ ਮੈਂ ਸੰਕੋਚ ਕਰ। ਜਦੋਂ ਪ੍ਰਹਲਾਦ ਨੂੰ ਸੰਸਾਰ ਨਾਮਾ ਪੜ੍ਹਾਇਆ, ਹਜ਼ਾਰ ਨਾਮ ਪੜ੍ਹਾਏ ਪਰਮਾਤਮਾ ਦੇ, ਤੇ ਉਹ ਨਾਰਾਇਣ ਸ਼ਬਦ ਦੇ ਜ਼ਬਾਨਬੰਦ ਕਰ ਲਈ ਗੁਰੂ ਨੇ, ਤੇ ਪ੍ਰਹਲਾਦ ਹੱਸ ਕੇ ਕਹਿੰਦਾ ਗੁਰੂ ਜੀ ਤੁਸੀਂ ਸਾਰੇ ਨਾਮ ਪੜ੍ਹਾ ਦਿੱਤੇ, 900 ਦੇ ਨਵੇਂ ਪੜ੍ਹਾ ਦਿੱਤੇ ਤੇ ਇੱਕ ਨਹੀਂ ਪੜ੍ਹਾਇਆ, ਉਹ ਕਿਉਂ ਨਹੀਂ ਪੜ੍ਹਾਇਆ? ਪੁੱਤਰ ਤੈਨੂੰ ਪਤਾ ਕਿ ਹੋਰ ਵੀ ਨਾਮ ਹੈ? ਕਹਿੰਦੇ ਹਾਂ ਮੈਨੂੰ ਪਤਾ। ਕਹਿੰਦੇ ਕੀ? ਕਹਿੰਦੇ ਨਾਰਾਇਣ। ਉਹ ਕਹਿੰਦੇ ਤੂੰ ਕਦੋਂ ਪੜ੍ਹ ਲਿਆ? ਤੇਰੇ ਬਾਪ ਨੇ ਕਿਹਾ ਸੀ ਨਾਰਾਇਣ ਨਹੀਂ ਪੜ੍ਹਾਉਣਾ, ਤੂੰ ਕਿੱਥੋਂ ਨਾਰਾਇਣ ਕਰ ਦਿੱਤਾ? ਕਿੱਥੇ ਸਿੱਖਿਆ ਤੂੰ ਇਹ? ਕਹਿੰਦਾ ਗੁਰੂ ਜੀ ਜਦੋਂ ਤੁਸੀਂ ਮੇਰੀ ਮਾਂ ਨੂੰ ਕਥਾ ਸੁਣਾਉਂਦੇ ਹੁੰਦੇ ਸੀ, ਮੈਂ ਮਾਂ ਦੀ ਕਰਨਾ ਵੇਲਾ ਸੁਣ ਲਿਆ ਸੀ ਨਾਰਾਇਣ, ਮੈਂ ਉੱਥੇ ਹੀ ਮੰਗਾ ਲਿਆ ਸੀ ਇਹ। ਪ੍ਰਹਲਾਦ ਦੀ ਮਾਂ ਨੇ ਤਾਂ ਨਾਰਾਇਣ ਸਿੱਖ ਲਿਆ ਸੀ ਜਦੋਂ ਪ੍ਰਹਲਾਦ ਗਰਭ ਵਿੱਚ ਸੀ। ਅੱਜ ਦੀ ਮਾਂ ਕੀ ਸੁਣ ਰਹੀ ਹੈ ਟੈਲੀਵਿਜ਼ਨਾਂ ਦੇ ਵਿੱਚੋਂ ਤੇ ਕੋਈ ਬੱਚਾ ਤੇ ਜਾ ਰਿਹਾ। ਜੇ ਬੋਲੀ ਬਣਾ ਰਹੇ ਹੋ, ਬੋਲਾ ਬਣਾ ਰਹੇ ਹੋ, ਤਾਂ ਇਹਦਾ ਇਤਿਹਾਸ ਦੇਖੋ ਕੀ ਹੈ। ਇਹ ਸਮਾਜ ਨੂੰ ਸੁਧਾਰਨ ਬਾਅਦ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੋਲੀ ਦਾ ਰੁੱਖ ਬਦਲਿਆ, ਜਿਹੜੀ ਮਨਮਤ ਦੇ ਨਾਲ ਜਿਹੜੀ ਅੱਜ ਵਿੱਚ ਗੱਲਾਂ ਹੁੰਦੀਆਂ। ਜੇ ਆਪਾਂ ਉਸ ਤਰ੍ਹਾਂ ਹੀ ਡਗੋਰੀ ਪੜ੍ਹਦੇ ਚਲੇ ਜਾਈਏ, ਇਹਨਾਂ ਗੱਲਾਂ ਦੀ ਲੋੜ ਹੈ ਨਾ। ਇਸ ਕਰਕੇ ਭਾਵੇਂ ਵਕਤ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਇਹ ਮਹਿਸੂਸ ਹੁੰਦਾ ਵੀ ਕਥਾ ਹੁਣ ਆਰੰਭ ਕੀਤੀ ਸੀ ਜੇ ਸਮਾਪਤੀ ਦੇ ਨੇੜੇ ਵੀ ਪਹੁੰਚ ਗਈ, ਅਜੇ ਤਾਂ ਮਨ ਰੂਹ ਦੇ ਵਿੱਚੋਂ ਤੰਦਾਂ ਹੀ ਦੋ ਚਾਰ ਘੜੀਆਂ। ਐਸਾ ਹੁੰਦਾ ਸੁੱਖਾਂ ਦੇ ਸਮੇਂ ਐਂ ਹੀ ਲੰਘਦੇ ਹੁੰਦੇ ਹਨ, ਦੁੱਖਾਂ ਦੀਆਂ ਘੜੀਆਂ ਨਹੀਂ ਲੰਘਦੀਆਂ ਹੁੰਦੀਆਂ, ਇੱਕ ਘੜੀ ਪਹਾੜ ਉੱਡ ਜਾਂਦੀ। ਇਸ ਕਰਕੇ ਪ੍ਰਹਲਾਦ ਹੈਰਾਨ ਰਹਿ ਗਿਆ, ਕਹਿਣ ਲੱਗਿਆ ਵੀ ਨਾਰਾਇਣ ਸ਼ਬਦ ਕਹਿੰਦੇ ਬੇਟਾ ਮੇਰੇ ਸਾਹਮਣੇ ਤਾਂ ਕਹਿ ਦਿੱਤਾ, ਕੱਲ ਨੂੰ ਤੇਰੇ ਬਾਪ ਦੇ ਸਾਹਮਣੇ ਇਹ ਨਾਂ ਨਹੀਂ ਪੁੱਤਰ ਲੈਣਾ, ਇਹ ਨਾਂ ਦੇ ਨਾਲ ਕਲੇਸ਼ ਸ਼ੁਰੂ ਹੋ ਜਾਣਾ। ਕਹਿੰਦੇ ਗੁਰੂ ਜੀ ਜਿਹੜਾ ਪੜ੍ਹਿਆ ਉਹ ਅਮਲ ਵਿੱਚ ਆ ਗਿਆ, ਹੁਣ ਇਸ ਗੱਲ ਤੇ ਸੰਸਾਰ ਨੂੰ ਕਰੋ ਤੁਸੀਂ, ਤੇ ਹੁਣ ਤੁਹਾਡੇ ਪੜ੍ਹਾਏ ਨੂੰ ਮੈਂ ਫਿਰ ਜੇ ਛੱਡ ਦਿਆਂ ਨਾ ਤਾਂ ਫਿਰ ਗੁਰੂਆਂ ਨੂੰ ਗਾਲ ਲੱਗੇਗੀ, ਗੁਰੂਆਂ ਦੀ ਕੁੱਲ ਨੂੰ ਗਾਲ ਲੱਗੇਗੀ ਪੜ੍ਹਨ ਕਰਕੇ। ਗੁਰਬਾਣੀ ਸਾਹਮਣੇ ਪੜ੍ਹਿਆ ਇਹੀ ਪੰਕਤੀਆਂ ਕਿਹੜੀ ਕਰਨੀ ਜਿਹਨੇ ਪੜ੍ਹੀ ਉਹਨੇ ਕੀਮਤਾਂ ਚੁਕਾਉਣੀਆਂ ਸੀ, ਤਾਂ ਬੁਰੀ ਦਾ ਵੀ ਗਾਲ ਗੁਰੂ ਨੂੰ ਗਾਲ ਨਹੀਂ ਲੱਗਣ ਦੇਣੀ। ਤਾਂ ਹੁਣ ਭਾਈ ਸਾਹਿਬ ਕਹਿੰਦੇ ਨਾ ਕਰ ਹਰ ਨਾਸ਼ ਦੈ ਤੇ ਕਬਰ ਕਬਲ ਭਗਤ ਪ੍ਰਹਿਲਾਦ, ਪੜ੍ਹ ਪਠਾਇਆ ਪਾਠਸਾਲ ਬੰਦੇ ਚਿੰਤ ਹੋਆ ਅਹਿਲਾਦ, ਸਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਦ ਅਨਾਦ, ਭਗਤ ਕਰਨ ਸਭ ਚਵਲੜੇ ਪਾਉਂਦੇ ਹੋਏ ਰਹੇ ਬਸਮਾਦ। ਇਹ ਦੇਖ ਰਿਹਾ ਪ੍ਰਹਲਾਦ ਨੇ ਤਾਂ ਆਪ ਦਾ ਵਿਗੜੇ ਸੀ ਤੇ ਸਾਰੇ ਛੱਡ ਰਹੇ, ਸਾਡਾ ਤਾਂ ਸੁਪੂਲੇ ਵਗੈਰਾ ਕੀ ਰੱਖ ਦਿੱਤਾ, ਮੈਂ ਕਿਸੇ ਨੂੰ ਨਾਰਾਇਣ ਨਹੀਂ ਕਹਿਣ ਦਾ, ਰਾਮ ਨਹੀਂ ਕਹਿਣ ਦਾ, ਮੇਰਾ ਤਾਂ ਸਾਰਾ ਸੁਪੂਲ ਉਗਾੜਤਾ, ਉਹਦਾ ਨੱਠਿਆ ਉਸੇ ਵੇਲੇ ਮੈਨੂੰ ਤਾਂ ਹਰਨਾਕਸ਼ ਨੇ ਛੱਡਣਾ ਨੀ। ਪਹੁੰਚਿਆ ਹਰਨਾਕਸ਼ ਦੇ ਕੋਲ, ਕਹਿਣ ਲੱਗੇ ਰਾਜਨ ਬਹੁਤ ਅਨਰਥ ਹੋ ਗਿਆ, ਤੇਰੇ ਬੇਟੇ ਨੇ ਅਨਰਥ ਕਰ ਦਿੱਤਾ, ਸਾਰੇ ਨਿਆਣੇ ਵਿਗਾੜ ਕੇ ਰੱਖ ਦਿੱਤੇ, ਭਗਤ ਕਰਨ ਸਭ ਚੜੇ ਪਾਉਂਦੇ ਹੋਏ ਰਹੇ ਕੁਛ ਰਾਜੇ ਪਾਸ ਨੂੰ ਆਇਆ, ਦੋਖੀ ਜੈਤ ਵਧਾਇਆ ਬਾਦ। ਭਾਈ ਸਾਹਿਬ ਕੁਝ ਸਮੁੰਦਰ ਬੰਦ ਕਰਦੇ ਹੈ, ਲੰਬੀ ਕਹਾਣੀ ਨੂੰ ਥੋੜੇ ਅੱਖਰਾਂ ਚ ਬਿਆਨ ਕਰਦੇ ਨੇ ਭਾਈ ਗੁਰਦਾਸ। ਦੋਖੀ ਕਹਿ ਪ੍ਰਹਲਾਦ ਬੰਦ ਕਰ ਦੋ ਕਰੇ, ਕਿਉਂ ਕਹਿੰਦੇ ਰਾਮ, ਕਿਉਂ ਕਹਿੰਦੇ ਨਾਰਾਇਣ? ਪਿਤਾ ਜੀ ਕੀਤਾ ਨਰੈਣ ਨੇ, ਦੁਨੀਆਂ ਨੂੰ ਪੈਦਾ ਕੀਤਾ ਨਰੈਣ ਨੇ, ਉਹ ਨਾਮ ਸੁਣਨ ਤੇ ਜਦ ਬਿੱਛੂ ਡਸਾਨਾ, ਉਹ ਤਾਂ ਬਿੱਛੂ ਜਿਵੇਂ ਜ਼ਹਿਰ ਛੱਡ ਦਿੰਦਾ ਡੰਗ ਕੇ, ਉਹ ਨਾਮ ਸੁਣ ਕੇ ਬਹੁਤ ਗੁੱਸੇ ਵਿੱਚ ਆਉਂਦਾ ਹੈ। ਮੁਕਦੀ ਗੱਲ ਤੇ ਪ੍ਰਹਲਾਦ ਨੂੰ ਮਾਰਨ ਦੇ ਲਈ ਅੱਜ ਬਾਪ ਨੇ, ਸਕੇ ਬਾਪ ਨੇ ਪੁੱਤ ਨੂੰ ਕਤਲ ਕਰਨ ਦੇ ਲਈ ਸੋਚ ਰਿਹਾ, ਜਿਹੜਾ ਕੰਮ ਜਲਾਦਾਂ ਤੋਂ ਕਰਾਉਂਦੇ ਰਹੇ ਦੁਸ਼ਮਣਾਂ ਦੇ ਲਈ, ਤੇ ਅੱਜ ਬਾਪ ਜਲਾਦ ਬਣ ਕੇ ਖੁਦ ਪ੍ਰਹਲਾਦ ਨੂੰ ਮਾਰਨ ਦੇ ਲਈ ਸੋਚਣ ਲੱਗਾ। ਇਹੋ ਜਿਹੇ ਪੁੱਤ ਦੀ ਲੋੜ ਨਹੀਂ ਕਰਦੇ ਹੋ। ਫਿਰ ਭਾਈ ਸਾਹਿਬ ਜੀ ਨੇ ਬੜੇ ਸੰਕੇਤ ਨਾਲ ਕਹਿੰਦਾ, ਇਹਨੇ ਜਾਲ ਅਗਨੀ ਵਿੱਚ ਕੱਤਿਆ, ਉਹਨੂੰ ਪਾਣੀ ਵਿੱਚ ਸਿੱਟਿਆ, ਪ੍ਰਹਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆਂ ਤਾਲਾ ਸੱਪਾਂ ਵਿੱਚ ਰੱਖਿਆ, ਵਿੱਚੋਂ ਰੱਖਿਆ, ਪਹਾੜ ਤੋਂ ਸਿੱਟਿਆ, ਪਾਣੀ ਚ ਸਿੱਟਿਆ, ਅੱਗ ਸਿੱਟਿਆ, ਜਲੇ ਨਾ ਡੁੱਬੇ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਹੋ ਗਿਆ, ਪਰਮੇਸ਼ਵਰ ਦੇ ਪੱਖ ਵਿੱਚ ਹੋ ਗਿਆ। ਇਹ ਨਾਰਦ ਜੀ ਜਾ ਪਹੁੰਚੇ ਇੰਦਰ ਨੂੰ, ਕਹਿੰਦੇ ਦੇਖ ਲੈ ਤਮਾਸਾ, ਹੁਣ ਆਪ ਜਿਹੜਾ ਮੇਰਾ ਕੰਮ ਕਰਿਆ ਹੋਇਆ ਨਾ, ਜਾਗ ਲਾ ਦਿੱਤਾ ਹੈ ਕਿ ਉਹ ਪੁੱਤਾਂ ਦੀ ਲੜਾਈ ਸ਼ੁਰੂ ਹੋ ਗਈ, ਭਗਤ ਦੀ ਪੈਜ ਰੱਖਣ ਵਾਸਤੇ ਹੁਣ ਜਾਣਾ ਪੈਣਾ ਨਾਰਾਇਣ ਜੀ ਨੂੰ, ਇਸ ਕਰਕੇ ਤੈਨੂੰ ਜੰਗ ਲੋੜ ਦੀ ਲੋੜ ਹੈ, ਤਾਂ ਨਾਰਾਇਣ ਲੜੂਗਾ ਤੇਰੇ ਤਾਂ ਤੇ, ਤੇ ਤੋਂ ਕੁਛ ਨਹੀਂ ਹੋਇਆ, ਤੇ ਤੋਂ ਨਹੀਂ ਭਰਿਆ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਕਰਾਏ, ਪਹਿਲਾਂ ਕਹਿਣਾ ਪੈਂਦਾ ਹੈ। ਪਰ ਕਈ ਵਾਰੀ ਬੜੀ ਹੈਰਾਨੀ ਦੀ ਬਾਤ ਹੈ, ਸਾਡੇ ਖਿਆਲ ਕਿੰਨੇ ਛੋਟੇ ਹੋ ਗਏ। ਮਾੜਾ ਜਿਹਾ ਕੋਈ ਨਾਂ ਲਓ ਤਾਂ ਅਸੀਂ ਰਾਮ ਦਾ ਨਾਂ ਲੈ ਲਓ, ਭਗਵਾਨ ਰਾਮ ਦਾ, ਕ੍ਰਿਸ਼ਨ ਦਾ ਲੈ ਲਓ, ਤੂਫਾਨ ਉੱਠ ਕੜਦਾ। ਜੇ ਤਾਂ ਹਿੰਦੂ ਮਤ ਦਾ ਪ੍ਰਚਾਰ ਹੈ ਨੀ, ਇਹ ਆਰਐਸਐਸ ਨੇ ਛੱਡੇ ਹੋਣਗੇ ਜਿਹੜੇ ਉਹਨਾਂ ਦੇ ਪ੍ਰਚਾਰ ਕਰੀ ਜਾਂਦੇ। ਚਲੋ ਆਸ ਟੈਕ ਕੋਲੇ ਚੱਕੀ ਹੋਈ ਹੈ, ਜਿਹਦੇ ਭੋਲ ਲਾ ਕੇ ਪੜਾ ਦਿੰਦੇ ਨੇ ਯਾਰ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾਂ ਆ ਰਹੇ ਨੇ, ਇਹ ਬਹੁਤ ਸਾਰੇ ਥਾਵਾਂ ਤੇ ਹੋਇਆ। ਅਮੈਰੀਕਾ ਦੇ ਵਿੱਚ ਇੱਕ ਜਗ੍ਹਾ ਹੋਇਆ, ਸੁਦੇਸ਼ ਮੈਂ ਭਗਵਾਨ ਰਾਮ ਜੀ ਕਹਿ ਦਿੱਤਾ। ਇਹ ਕਥਾ ਤੋਂ ਬਾਅਦ ਪ੍ਰਧਾਨ ਸਾਹਿਬ ਦਾ ਸੁਨੇਹਾ ਆ ਗਿਆ, ਕਹਿੰਦੇ ਜੀ ਇਹਨਾਂ ਨੂੰ ਕਹਿ ਦਿਓ ਵੀ ਸਾਡੀ ਸਟੇਜ ਦੇ ਉੱਤੇ ਰਾਮ ਕ੍ਰਿਸ਼ਨ ਦਾ ਨਾਮ ਨਹੀਂ ਲੈਣਾ, ਸਾਡੀ ਸਟੇਜ ਤੇ। ਇਹ ਖਾਲਸਿਆਂ ਦੀ ਸਟੇਜ ਹੈ, ਇੱਥੇ ਰਾਮ ਕ੍ਰਿਸ਼ਨ ਦਾ ਨਾਮ ਨਹੀਂ ਲੈਣਾ, ਸਾਡੇ ਕੀ ਲੱਗਦੇ ਹੋ? ਮੇਰੇ ਕੋਲ ਸੁਨੇਹਾ ਦੇਣ ਵਾਲੇ ਨੇ ਚਿੰਤਤ ਹੋ ਕੇ ਸੁਨੇਹਾ ਦਿੱਤਾ, ਬਜ਼ੁਰਗ ਮਾਤਾ ਸੀ, ਮੈਂ ਮਦਦ ਉਹਨੇ ਕਰਾ, ਮੈਂ ਉਹਦੇ ਬੈਠਿਆ, ਤੂੰ ਨਾ ਅਜੇ ਤਾਂ ਸੁਤੇ ਸਿੱਧ ਲਿਆ ਸੀ, ਹੁਣ ਸੱਤੇ ਦਿਨ ਕਦਾ ਹੀ ਕਰੂੰਗਾ, ਕਿਉਂਕਿ ਮੁੜ ਕੇ ਨਾ ਇਹਨਾਂ ਨੇ ਟਾਈਮ ਦੇਣਾ ਨਾ ਮੈਂ ਲੈਣੇ, ਮੈਂ ਹੋਣੇ ਹੀ ਨਹੀਂ ਹੁੰਦੇ, ਪਰ ਹੁਣ ਮੈਨੂੰ ਕੋਈ ਚਾਹੇ ਨਹੀਂ ਹਟਾ ਸਕਦੇ, ਤੇ ਹੁਣ ਤਾਂ ਮੈਂ ਇਹਨਾਂ ਦਾ ਕੰਮ ਪੂਰਾ ਕਰਕੇ ਜਾਊਂਗਾ, ਮੈਂ ਜੀ ਕਰ ਲਿਆ ਮਾਡਾ। ਉਹਨੂੰ ਸੁਣਾ ਕੇ ਵੀ ਪ੍ਰਧਾਨ ਜੀ ਤੁਸੀਂ ਤਾਂ ਕਹਿੰਦਾ ਸਾਡੀ ਸਟੇਜ ਤੇ ਰਾਮ ਦਾ ਨਾਂ ਨਹੀਂ ਲੈਣਾ, ਗੁਰੂ ਗ੍ਰੰਥ ਸਾਹਿਬ ਲਈ ਜਾਂਦੇ, ਮੈਂ ਕੀ ਕਰਾਂ ਤੁਹਾਡੀ ਮੰਨਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਮੰਨਾਂ ਜੀ। ਮੈਂ ਜੀ ਉਹ ਬੜਾਈ ਪੁਣਾ ਦੇ ਨਾਲ ਜਿਹੜੀ ਖੇਤ ਪਾਏ ਖੋਤੇ ਨਾਲ ਨਾ ਬਣੇ, ਉਹ ਜੀ ਬੈਠਾ ਬੈਠਾ ਬਸ਼ਰਮ ਹੋਈ ਜਾਵੇ। ਮੈਂ ਕਿਹਾ ਤੂੰ ਕਹਿੰਦਾ ਕ੍ਰਿਸ਼ਨ ਦਾ ਨਾਮ ਨਹੀਂ ਲੈਣਾ, ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਕ੍ਰਿਸ਼ਨ ਦੀ ਮਾਂ ਨੂੰ ਵੀ ਧੰਨ ਕਹਿ ਦਿਓ, ਹਰੇ ਜਾਂ ਧੰਨ ਧੰਨ ਤੂੰ ਮਾਤਾ ਦੇਵ ਕੀ ਜੈ ਕਰ ਰਮੀਆ ਕਮਲਾ ਪ੍ਰਤੀ। ਮੈਂ ਦੱਸ ਕੇ ਤੈਨੂੰ ਜਾਵਾਂ ਤੇਰੀ ਪ੍ਰਧਾਨਗੀ ਦੇਖਣ, ਮੈਂ ਆਹ ਜਿਹੜਾ ਜਗਤ ਦਾ ਪ੍ਰਧਾਨ ਹੈ ਇਹਨੂੰ ਦੇਖ। ਉਹ ਜੀ ਦੂਏ ਕੀ ਇੱਕ ਦਿਨ ਬੰਨ ਕੇ ਹੱਥ ਕਹਿੰਦਾ ਬਾਬਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਨੇ ਐ ਲਿਖਿਆ ਹੋਇਆ, ਇਹ ਜਿਹਦਾ ਪ੍ਰਧਾਨ ਬਣਾ ਲੈਂਦੇ ਹੁੰਦੇ, ਜਿਹਨਾਂ ਨੂੰ ਇਹੀ ਨੀ ਪਤਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਰਾ ਲਓ ਪਰਮਤ ਦਾ ਪ੍ਰਚਾਰ, ਉਹ ਇਹ ਜੀ ਉਹਨਾਂ ਨੂੰ ਗਾਹਾਂ ਟੱਕਰ ਕੇ ਪ੍ਰਚਾਰ ਕਰ ਲੈ, ਵੱਡੀ ਤੁਰੇ ਜਾਂਦੇ ਨੇ ਜਿਹਨਾਂ ਚ ਕਟਾ ਵੱਡੀ ਨਾ ਕਰਦੇ ਨੇ ਲੋ। ਕਈਆਂ ਤਾਂ ਜਿੰਨਾ ਚਿਰ ਸੰਤਾਂ ਤੇ ਤਵਾ ਨਾ ਲਾ ਲੈਣ, ਉਨੀ ਦੇਰ ਤੱਕ ਆਪਣੇ ਗਿਆਨ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਵੀ ਮੇਰਾ ਗਿਆਨ ਅੱਜ ਦਾ ਪੂਰਾ ਹੋ ਗਿਆ, ਉਹਨਾਂ ਦਾ ਗਿਆਨ ਹੀ ਤਿਆ ਕੇ ਪੂਰਾ ਹੁੰਦਾ। ਤੋ ਇਸ ਕਰਕੇ ਸਾਹਿਬ ਗੁਰਮਤ ਦੇ ਵਿੱਚ ਜੋੜਨ ਦੀ ਬਾਤ ਹੈ, ਤੋੜਨ ਦੀ ਬਾਤ ਹੈ। ਇੱਕ ਪਾਸੇ ਕਹਿੰਦੇ ਹੋ ਖੱਤਰੀ ਬ੍ਰਹਿਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਮਝਾ, ਕਿੱਥੇ ਗਈ ਮੇਰੇ ਗੱਲ ਗੁਰੂ ਨਾਨਕ ਦੀ ਹੈ। ਇਸ ਕਰਕੇ ਗੁਰੂ ਕਾ ਸਿੱਖ ਕਿ ਚੰਦਨ ਦਾ ਬੂਟਾ ਹੈ, ਖੁਸ਼ਬੂ ਦੇਂਦਾ ਹਰ ਇੱਕ ਨੂੰ, ਤੇ ਬਾਂਸ ਵਰਗੀ ਸਿਰਤ ਕੋਈ ਵੀ ਨਹੀਂ ਹੈ, ਭਗਤੀ ਦੀ ਖੁਸ਼ਬੂ ਹੈ ਸਿਰ ਦੇ ਬੂਟੇ ਵਿੱਚ। ਤੇ ਪ੍ਰਹਲਾਦ ਜਿਹੜਾ ਸੀ ਹੁਣ ਪਿਓ ਪੁੱਤ ਦੀ ਲੜਾਈ ਸਿਖਰਾਂ ਤੇ ਪਹੁੰਚ ਗਈ, ਅਦ੍ਰਿਸ਼ਟਾ ਰੂਪ ਦੇ ਅੰਦਰ ਰੱਖਿਆ ਕਰਨੀ ਸ਼ੁਰੂ ਕਰਤੀ, ਪ੍ਰਹਲਾਦ ਦੀ ਰੱਖਿਆ ਹੋ ਰਹੀ ਹੈ, ਉਹ ਨਹੀਂ ਸਮਝਿਆ ਹਰਨਾਕਸ਼। ਅਖੀਰ ਦੇ ਵਿੱਚ ਫਿਰ ਕੜ ਖੜਕ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ, ਕਿਹੜਾ ਤੈਨੂੰ ਪ੍ਰਭ ਵਾਲਾ ਕਿੱਥੇ ਤੇਰਾ ਨਾਮ ਮਕਾਨ ਦੇ ਅੰਦਰ ਅੱਜ ਵੀ ਉਹ ਕਹਿਮ ਹੈ ਸੋਤੀ ਜਿੱਥੇ ਥੰਮ ਦਬਾਇਆ ਗਿਆ ਸੀ ਜਾਂ ਉਹਨੂੰ ਕਹਿੰਦੇ ਪ੍ਰਹਲਾਦ ਆਖਰੀ ਵਾਰ ਪੁੱਛਦੇ ਕਿੱਥੇ ਤੇਰਾ ਨਾਮ ਕਹਿੰਦੇ ਪਿਤਾ ਜੀ ਪਿਤਾ ਜੀ ਸ਼ਬਦ ਨੀ ਛੱਡਿਆ ਨਿਰਾਦਰ ਦਾ ਸ਼ਬਦ ਕਦੀ ਨੀ ਬੋਲਿਆ ਪ੍ਰਹਲਾਦ ਨੇ ਚਾਹੇ ਉਹ ਰਾਕਸ਼ ਮਾਰਨ ਵਾਸਤੇ ਵੀ ਸੀ ਦੁਸ਼ਮਣ ਵੀ ਬਣ ਗਿਆ ਪਿਓ ਲੇਕਿਨ ਪ੍ਰਹਲਾਦ ਨੇ ਆਪਣਾ ਧਰਮ ਨੀ ਗਵਾਇਆ ਕਿ ਪਿਤਾ ਪਿਤਾ ਜੀ ਕਹੇ ਪਿਤਾ ਜੀ ਮੇਰਾ ਰਾਮ ਤੁਹਾਡੇ ਵਿੱਚ ਵੀ ਹੈ ਮੇਰਾ ਰਾਮ ਉਹ ਹੈ ਜਿਹਨੇ ਤੁਹਾਨੂੰ ਰਾਜ ਦਿੱਤਾ ਹੈ ਮੇਰਾ ਰਾਮ ਇਹ ਪਰਜਾ ਦੇ ਵਿੱਚ ਵੀ ਹੈ ਮੇਰਾ ਰਾਮ ਤਾਂ ਸਭੇ ਸਭੇ ਕਹਿੰਦੇ ਪ੍ਰਹਲਾਦ ਇਹ ਬਕਵਾਸ ਬੰਦ ਕਰ ਕਹਿੰਦੇ ਜੀ ਇਹ ਤਾਂ ਬੰਦ ਹੋ ਹੀ ਨੀ ਸਕਦਾ ਇਹ ਪੜ੍ਹਾਈ ਹੋਈ ਹੀ ਬੜੀ ਹੈ ਤੁਸੀਂ ਪੁੱਛਿਆ ਸੀ ਰਾਮ ਕਿੱਥੇ ਮੈਂ ਦੱਸਦਾ ਕਹਿੰਦੇ ਇਸ ਸਭ ਦੇ ਵਿੱਚ ਕਹਿੰਦੇ ਹਾਂ ਮੇਰਾ ਰਾਮ ਇਹਦੇ ਵਿੱਚ ਵੀ ਹੈ ਕਹਿੰਦੇ ਜਾ ਆਪਣੇ ਰਾਮ ਨੂੰ ਜੱਫੀ ਪਾ ਲੈ ਕਹਿੰਦੇ ਲਓ ਜੀ ਫਿਰ ਥੰਮ ਕਾਲ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ ਬੇਮੁਖ ਪਕੜ ਪਛਾੜਿਆ ਸੰਤ ਸਹਾਈ ਆਜਗਾਰ ਜੈ ਜੈਕਾਰ ਕਰਨ ਇਹਦੇ ਬਣਨ ਤੋਂ ਪਹਿਲਾਂ ਇੱਕ ਘਟਨਾ ਘਟਦੀ ਹੈ ਜਿਹਦਾ ਹੋਲੀ ਦੇ ਨਾਲ ਸੰਬੰਧ ਹੈ ਉਹ ਕੀ ਸੀ ਇਹਦੀ ਇੱਕ ਭੈਣ ਸੀ ਸਕੀ ਉਹਦਾ ਨਾਮ ਮੋਖਾ ਸੀ ਇਹਦੀ ਭੈਣ ਸੀ ਉਹ ਭਰਾ ਦੇ ਪੱਗ ਵਿੱਚ ਆ ਗਈ ਦੇਖੋ ਗਜਬ ਹੋ ਗਿਆ ਤੇ ਭਤੀਜਾ ਪੁੱਤਾਂ ਵਰਗਾ ਪਿਆਰਾ ਹੁੰਦਾ ਤੇ ਭਤੀਜੇ ਨੂੰ ਮਾਰਨ ਵਾਸਤੇ ਹਾਲਾਂਕਿ ਔਰਤ ਦਾ ਮਨ ਨਰਮ ਹੁੰਦਾ ਪਰ ਆਪਣੇ ਭਰਾ ਦੀ ਪੱਗ ਵਿੱਚ ਕਹਿੰਦੇ ਵੀਰਿਆ ਜੇ ਤੇਤੇ ਨੀ ਮਰਦਾ ਮੈਂ ਮਰ ਦੇਣੀ ਹੈ ਇਹ ਭੈਣੇ ਤੂੰ ਕਿਵੇਂ ਮਾਰੇਗੀ ਕਹਿੰਦੀ ਮੇਰੇ ਕੋਲ ਸ਼ਿਵਾ ਦੀ ਚਾਦਰ ਹੈ ਇੱਕ ਦਿੱਤੀ ਹੋਈ ਇਹ ਅੱਗ ਨੀ ਲੱਗਦੀ ਇਹਨੂੰ ਤੇ ਮੈਂ ਇਹਨੂੰ ਬੁੱਕਲ ਵਿੱਚ ਲੈ ਕੇ ਬਹਿ ਜਾਂਦਾ ਆਪਣੇ ਦੁਆਲੇ ਚਾਦਰ ਲਪੇਟ ਲੈਣੀ ਹੈ ਪਰ ਲਾਲ ਨੂੰ ਚਿਖਾ ਦੇ ਵਿੱਚ ਲੈ ਕੇ ਬੈਠੂੰਗੇ ਇਹਦੀ ਸਵਾਹ ਹੋ ਜੂਗੀ ਜੇ ਮੈਂ ਬਾਹਰ ਨਿਕਲਿਆ ਸੰਸਾਰ ਇਸੇ ਤਰ੍ਹਾਂ ਜਦੋਂ ਦੂਜੇ ਨੂੰ ਮਾਰਨ ਵਾਸਤੇ ਸੋਚਦਾ ਕਹਿੰਦਾ ਮੈਂ ਜਿਉਂਦਾ ਰਹਿ ਜਾਊਂਗਾ ਇਹ ਨੂੰ ਨਹੀਂ ਜਿਉਂਦਾ ਕਿਸੇ ਨੂੰ ਕੋਈ ਪਤਾ ਨਹੀਂ ਕਿਤੇ ਕਿਤੇ ਹੋ ਵੀ ਜਾਂਦਾ ਵੀ ਪਤਾ ਲੱਗਦਾ ਵੀ ਨਹੀਂ ਪਰ ਉਹਦੇ ਦਰ ਦੇ ਉੱਤੇ ਤਾਂ ਪਤਾ ਲੱਗਦਾ ਇੱਦਾਂ ਸਜ਼ਾ ਤੋਂ ਤਾਂ ਰਹਿ ਨਹੀਂ ਸਕਦਾ ਉਹ ਲੈ ਕੇ ਬਹਿ ਗਈ ਕਿਹਾ ਪਰਮੇਸ਼ਰ ਨੇ ਪੈਰ ਚ ਅਗਨ ਕੱਢਿਆ ਬੇਗਾਰ ਬੇਗਾਰੀ ਹੋਰ ਤਾਂ ਬਿਨਾਂ ਪੈਸੇ ਦੇ ਕੰਮ ਕਰੀ ਜਾਵੇ ਇਹ ਰੱਬ ਦਾ ਵਿਗਾਰੀ ਹੈ ਇਸ਼ਾਰਾ ਕਰ ਦਿੱਤਾ ਕਿ ਮੇਰੇ ਪ੍ਰਹਲਾਦ ਦਾ ਮੇਰੇ ਭਗਤ ਦਾ ਜੇ ਇੱਕ ਰੋਮ ਵੀ ਸੜ ਗਿਆ ਅਗਨ ਦੇਵਤਾ ਨੂੰ ਕਹਿ ਦਿੱਤਾ ਮੇਰੇ ਨਾਰਾਇਣ ਨੇ ਅਗਨ ਨੇ ਆਪਣਾ ਸੁਭਾਅ ਬਦਲਿਆ ਤੇ ਫਿਰ ਹਵਾ ਨੂੰ ਹੁਕਮ ਉਹਨੇ ਆਪਣੇ ਸਾਥੀ ਨੂੰ ਯਾਦ ਕੀਤਾ ਵੀ ਮੇਰੀ ਮਦਦ ਕਰ ਤੇ ਕਿਤੇ ਮੇਰੀ ਪੇਸ਼ੀ ਨਾ ਹੋ ਜਾਏ ਤੇ ਉਧਰ ਪੌਣ ਦੇਵਤਾ ਨੇ ਸਹਾਇਤਾ ਕੀਤੀ ਇੰਨੀ ਜ਼ੋਰ ਦੀ ਪੌਣ ਚੱਲੀ ਤੇ ਬਜਾਤਾ ਕੀ ਨੀ ਕਰ ਸਕਦਾ ਕਰਨ ਹਰ ਉੱਪਰ ਅਜਿਤ ਨਾ ਹੈ ਉਹਦੀ ਚਾਦਰ ਜਿਹੜੀ ਉਹਦੇ ਦਾਣੇ ਤੋਂ ਲਾ ਕੇ ਉੱਪਰ ਲਾ ਦੇ ਆਲੇ ਦੇ ਲਪੇਟ ਦਿੱਤੀ ਹਵਾ ਨੇ ਤੇ ਉਹਦਾ ਭੋਗ ਪੈ ਗਿਆ ਤੇ ਪ੍ਰਹਲਾਦ ਉਹਨੇ ਜਿਵੇਂ ਬੈਠਾ ਰਿਹਾ ਉਹ ਸੜ ਗਏ ਅਸਲ ਦੇ ਵਿੱਚ ਹੋਲੀ ਦਾ ਨਾਮ ਹੀ ਹੋਲਕਾ ਦਹਿਨ ਹੈ ਇਹਦਾ ਸ਼ੁੱਧ ਸ਼ਬਦ ਹੀ ਹੋਲਕਾ ਦਹਿਨ ਉਹ ਦਿਨ ਔਰ ਇਹਦੇ ਚ ਇੱਕ ਹੋਰ ਬੜੀ ਦਿਲਚਸਪੀ ਵਾਲੀ ਗੱਲ ਹੈ ਉਹ ਇਹ ਹੈ ਕਿ ਜਿਹੜਾ ਲੋਹੜੀ ਦਾ ਤਿਉਹਾਰ ਹੈ ਚਲੋ ਮਾਨ ਸਿੰਘ ਨੇ ਕਹਿਤਾ ਤੇ ਲੋਹੜੀ ਸੀ ਜੀ ਤਿਲ ਤੇ ਰੋੜੀ ਦਾ ਹੋਰ ਪ੍ਰਸ਼ਾਦ ਬਣਦੇ ਜਾਂ ਹੋਰ ਉਹ ਵੀ ਠੀਕ ਹੈ ਆਪਣੇ ਥਾਂ ਤੇ ਵਿਦਵਾਨਾਂ ਦੀ ਆਪਣੀ ਕਲਪਨਾ ਹੁੰਦੀਆਂ ਕਈ ਪਰ ਮਹਾਂਪੁਰਖਾਂ ਨੇ ਦੱਸਿਆ ਸੀ ਇਹ ਪੁੱਛਿਆ ਕਿ ਇਹ ਕੀ ਗੱਲ ਹੈ ਜੇ ਫਿਰ ਹੋਲੀ ਹੋਲਕਾ ਦਹਨ ਦਿਨ ਹੈ ਤਾਂ ਲੋਹੜੀ ਦਾ ਜਿਹੜਾ ਇਹ ਵੀ ਪ੍ਰਹਲਾਦ ਨਾਲ ਜੋੜਿਆ ਗਿਆ ਇਹ ਐਸਾ ਕਿਉਂ ਹੈ ਪ੍ਰਹਲਾਦ ਬਚਿਆ ਸੀ ਚਿਖਾ ਚੋਂ ਨਿਕਲਿਆ ਸੀ ਤੇ ਲੋਕੀ ਉਸੇ ਤਰ੍ਹਾਂ ਧੂਣੀਆਂ ਬਾਲਦੇ ਨੇ ਤੇ ਲੋਹੜੀ ਬਣਦੇ ਜਿਹਦਾ ਬੱਚਾ ਨਵਾਂ ਜੰਮਿਆ ਹੋਵੇ ਉਹਦੀ ਲੋਹੜੀ ਹੈ ਇਹ ਫਿਰ ਕਿਸ ਤਰ੍ਹਾਂ ਦੀ ਗੱਲ ਹੈ ਮਹਾਂਪੁਰਖਾਂ ਨੂੰ ਪੁੱਛਿਆ ਮਹਾਂਪੁਰਖਾਂ ਨੇ ਇਹਦਾ ਬੜਾ ਖੂਬਸੂਰਤ ਜਵਾਬ ਦਿੱਤਾ ਕਹਿੰਦੇ ਹੋਇਆ ਤਾਂ ਲੋਹੜੀ ਵਾਲੇ ਦਿਨ ਸੀ ਇਹ ਕੰਮ ਸਾਰਾ ਪਰ ਕਹਿੰਦੇ ਇਸ ਪਾਪਣ ਨੂੰ ਤੇ ਅਗਨ ਦੇਵਤਾ ਸਾੜਨ ਤੇ ਇਨਕਾਰੀ ਸੀ ਵੀ ਇਹਨੂੰ ਹੌਲੀ 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 ਸਾੜਨਾ ਇਹਨੂੰ ਜਲਦੀ ਦੇ ਕੇ ਨਹੀਂ ਸੀ ਫੂਕਿਆ ਕਹਿੰਦੇ ਹੋਲੀ ਦੇ ਤਿਉਹਾਰ ਵੇਲੇ ਤੱਕ ਇਹਦੀ ਸਾਰੀ ਭਸਮ ਹੋਈ ਸੀ ਇਹ ਤਾਂ ਦੋ ਤਿਉਹਾਰ ਇਕੱਠੇ ਹੋ ਗਏ ਪ੍ਰਹਲਾਦ ਦੇ ਨਾਲ ਹੀ ਜੁੜਦੇ ਦੋਨੇ ਤੇ ਫਿਰ ਜਿਸ ਵੇਲੇ ਉਹ ਤਿਉਹਾਰ ਇਸ ਕਰਕੇ ਬਣਿਆ ਪ੍ਰਹਲਾਦ ਜਿਉਂਦਾ ਨਿਕਲਿਆ ਤੇ ਬੱਚਿਆਂ ਦੀ ਭਾਵਨਾ ਉਹਦੇ ਨਾਲ ਜੁੜ ਗਈ ਤੇ ਜਿਸ ਵੇਲੇ ਇਹਦੀ ਸੁਆਹ ਹੋ ਗਈ ਤੇ ਪ੍ਰਹਲਾਦ ਦੀ ਰੱਖਿਆ ਵਾਸਤੇ ਹਰਨਾਸ਼ ਨੂੰ ਮਾਰ ਦਿੱਤਾ ਲੋਕੀ ਬੇਡਰ ਹੋ ਗਏ ਉਸ ਵੇਲੇ ਤੇ ਪ੍ਰਹਲਾਦ ਦੇ ਪਕਸ਼ ਦਾ ਪ੍ਰਜਾ ਹੋਏ ਵੀ ਸੀ ਪਹਿਲਾਂ ਉਹਨਾਂ ਦੇ ਬੱਚੇ ਹੋ ਗਏ ਸੀ ਬੱਚਿਆਂ ਦੇ ਨਾਲ ਮਾਂ ਬਾਪ ਹੋ ਗਏ ਸੀ
ਤੇ ਫਿਰ ਲੋਕਾਂ ਨੇ ਉਹਦੀ ਜਿਹੜੀ ਰਾਗ ਸੀ ਨਾ ਖੁਸ਼ੀ ਦੇ ਤੁੜਾ ਲਾ ਕੇ ਉੱਪਰ ਨੂੰ ਮਾਰੀ, ਸੁਹਾਗੀਆਂ ਮੁੱਠੀਆਂ ਇੱਧਰ ਨੂੰ ਸੱਟੇ ਇੱਧਰ ਖੁਸ਼ੀ ਉਡਾਈ ਤੇ ਸਾਲ ਬਾਅਦ ਉਹਨਾਂ ਨੇ ਤੇ ਫਿਰ ਉਹ ਢੁੱਡਾ ਉਡਾਇਆ ਕਰਨ, ਸਾਲ ਬਾਅਦ ਮਿੱਟੀ ਉਡਾਇਆ ਕਰਨ, ਸੁਆਹ ਉਡਾਇਆ ਕਰਨ। ਤੇ ਸਤਿਯੁਗ ਦੇ ਵਿੱਚ ਤਾਂ ਇਹੀ ਚੱਲਦਾ ਰਿਹਾ। ਜਦੋਂ ਆ ਗਿਆ ਤ੍ਰੇਤਾ, ਤ੍ਰੇਤੇ ਦੇ ਵਿੱਚ ਕੁਛ ਲੋਕਾਂ ਨੇ ਅਕਲ ਵਾਲਿਆਂ ਨੇ ਕਿਹਾ ਇਹ ਕੰਮ ਨਾ ਕਰਿਆ ਕਰੋ, ਇਹ ਅਪਮਾਨਜਨਕ ਸ਼ਬਦ ਹੈ, ਜਿਹੜਾ ਜਿਹੜਾ ਕਿਸੇ ਦੇ ਸਿਰ ਚ ਸੁਆਹ ਪਾ ਦੇਣੀ ਇਹ ਚੰਗੀ ਗੱਲ ਨਹੀਂ ਹੈ, ਇਹਦੇ ਨਾਲੋਂ ਬਿਹਤਰ ਹੈ ਵੀ ਇਹਦੇ ਰੰਗ ਛਿੜਕ ਲਿਆ ਕਰੋ। ਖੁਸ਼ੀ ਮਨਾਉਣੀ ਹੈ ਤੇ ਖੁਸ਼ੀ ਵਿੱਚ ਰੰਗ ਛਿੜਕੋ, ਕਿਸ ਤਰ੍ਹਾਂ ਅਪਮਾਨ ਕਿਉਂ ਕਰਦੇ ਹੋ? ਤੇ ਜਦੋਂ ਦੁਆਬਰ ਯੁੱਗ ਆਇਆ ਉਹ ਰੰਗ ਦੇ ਵਿੱਚ ਪਾਣੀ ਘੋਲ ਲਿਆ, ਫਿਰ ਪਾਣੀ ਘੋਲ ਕੇ ਪਛਕਾਰੀਆਂ ਦੇ ਨਾਲ ਚੱਲ ਪਿਆ। ਤੇ ਕਲਯੁਗ ਦੇ ਸਮੇਂ ਦੇ ਵਿੱਚ ਤਾਂ ਹੁਣ ਵਾਹਿਗੁਰੂ ਨੇ ਕਿਰਪਾ ਕਰਦਾ ਵੀ ਭੂਤਾਂ ਵਰਗੀਆਂ ਸ਼ਕਲਾਂ ਪਈਆਂ ਦੀਆਂ ਮੈਂ ਦੇਖੀਆਂ ਨੇ ਇਹਨਾਂ ਦਿਨਾਂ ਦੇ ਵਿੱਚ, ਪਤਾ ਹੀ ਨੀ ਲੱਗਦਾ ਵੀ ਬੰਦਾ ਇੱਕ ਭੂਤ ਹੋਇਆ ਜਾ ਰਿਹਾ। ਇਹ ਖੁਸ਼ੀ ਚੰਗੀ ਹੋਈ ਤੁਹਾਡੀ, ਭਲਿਆ ਮਾਨਸਾ ਦੇ ਕੱਪੜੇ ਲਵੇੜ ਕੇ ਰੱਖ ਦਿੰਦੇ ਹੋ, ਹੋਰ ਹੈ। ਤੇ ਗੁਰੂ ਸਾਹਿਬ ਨੇ ਇਸ ਘੋਰ ਮਨਮਤ ਨੂੰ, ਇਸ ਮਨਮਤ ਨੂੰ ਲੈ ਕੇ ਵੀ ਵਿਚਾਰ ਹੋਣ ਲੱਗਾ, ਇਸ ਮਨਮਤ ਨੂੰ ਲੈ ਕੇ ਇੱਕ ਦੂਜੇ ਦਾ ਅਪਮਾਨ ਹੋਣ ਲੱਗਾ। ਤੇ ਮੇਰੇ ਪਾਤਸ਼ਾਹ ਨੇ ਜਿੱਥੇ ਬਾਕੀ ਦੀਆਂ ਬਹੁਤ ਗੱਲਾਂ ਜਿਹੜੀਆਂ ਹਨ ਬਦਲ ਕੇ, ਕਿ ਸਨਾਤਨ ਮਤ ਦੇ ਵਿੱਚ ਹੋਲੀ ਸੀ ਤੇ ਮਹਾਰਾਜ ਸਾਹਿਬ ਕਹਿੰਦੇ ਅਸੀਂ ਮਹੱਲਾ ਖੇਡਾਂਗੇ। ਤੇ ਫਿਰ ਹੋਲੀ ਪਹਿਲਾਂ ਖੇਡ ਕੇ ਪਹਿਲਾਂ ਇੱਥੋਂ ਸ਼ੁਰੂ ਕੀਤਾ, ਮਹੱਲਾਬਾਦ ਦੇ ਵਿੱਚ ਹੋਇਆ ਮਹਾਰਾਜ ਨੇ। ਪਹਿਲਾਂ ਹੋਲੀ ਦੇ ਦੋ ਬਾਲਕੀਆਂ ਬਣਾ ਕੇ, ਦੋ ਜਥੇ ਬਣਾ ਕੇ, ਅਸਲ ਦੇ ਵਿੱਚ ਇਹਦੇ ਚ ਵੀ ਯੁੱਧ ਕਰੀਰਾ ਹੀ ਸੀ, ਇਹਦੇ ਵਿੱਚ ਵੀ ਯੁੱਧ ਦੀ ਭਾਵਨਾ ਸੀ। ਅਗੇ ਜੀ ਜਿਹੜੀ ਪਾਲਕੀ ਜਿੱਤ ਗਈ, ਜਿਹੜਾ ਜਥਾ ਜਿੱਤ ਗਿਆ ਉਹਨੂੰ ਮੈਂ ਆਰਾਮ ਦਿਆਂਗਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਇਹ ਕਹਿ ਕੇ ਹੋਲੀ ਖਿਡਾਈ ਸੀ ਮਹਾਰਾਜ ਨੇ। ਤੇ ਭਾਈ ਆਨੰਦ ਲਾਲ ਜੀ ਨੇ ਤਾਂ ਸਾਰਾ ਵੀ ਸ਼ਬਦ ਫਾਰਸੀ ਦਾ ਬੋਲਿਆ, ਗੁਰੂ ਕਿਰਪਾ ਕਰੀ ਹੁਣ ਸਮਾਂ ਸਾਰਾ ਸੁਣੀ ਹੋ ਗਿਆ। ਕੁਛ ਇਹ ਮੈਂ ਝੱਗੀ ਆ ਦਿਨਾ, ਇਹ ਪਹਿਲੇ ਦਿਨ ਇਹਨੇ ਕਥਾ ਦਾ ਪਾਠ ਬੋਲਿਆ, ਮੈਂ ਇਹ ਤੋਂ ਵੀ ਡਰਦਾ ਸੀ ਥੋੜਾ ਗੀਤ ਗੜਬੜ ਜ਼ਿਆਦਾ ਨਾ ਕਰ ਦੇਵੇ, ਤੇ ਇਹ ਤੋਂ ਥੋੜਾ ਹੀ ਪਾਠ ਕਰਾ ਕੇ ਜ਼ਿਆਦਾ ਮੈਂ ਬੋਲਿਆ, ਇਹਨੂੰ ਘੱਟ ਬੋਲਣ ਦਿੱਤਾ ਹੈ। ਅਸਲ ਦੇ ਵਿੱਚ ਇਹ ਵੀ ਐਵੇਂ ਪੜਦਾ ਕਰਨ ਰੱਖੀਏ। ਤੇ ਇਹਨੂੰ ਮੈਂ ਕਿਹਾ ਵੀ ਤੂੰ ਭਾਈ ਪਹਿਲੇ ਪਹਿਲੇ ਦਿਨ ਕਰਤਾ ਪਾਠ ਬੋਲਣਾ, ਤੂੰ ਮਾੜਾ ਜਿਹਾ ਪਹਿਲਾਂ ਆ ਕੇ ਸੁਣਾ ਹੀ ਲੈ ਪਾਠ। ਕਹਿੰਦਾ ਨਹੀਂ ਜੀ ਨਹੀਂ ਬੋਲੂੰਗਾ ਭਾਈ, ਜਦੋਂ ਫਿਰ ਓਵਰ ਕੋਨਫੀਡੈਂਸ ਕਰਕੇ ਜਿਹੜਾ ਇਹ ਹੋ ਜਾਵੇ ਨਾ, ਇਹ ਵੀ ਮਾਰ ਲੈਂਦਾ ਬੱਚਾ, ਤੇ ਸ਼ਬਦ ਔਖੇ ਨਾ। ਮਹਾਂਪੁਰਖਾਂ ਦੇ ਨਾਲ ਚਮਕੌਰ ਦੀ ਜੰਗ ਦੀ ਕਥਾ ਚੱਲਦੀ ਸੀ, ਮੈਂ ਸੰਤਾਂ ਤੋਂ ਛੁੱਟੀ ਲੈ ਕੇ ਆਪਣੀ ਵਿਦਿਆ ਦਾ ਤੇ ਮਹਾਂਪੁਰਖਾਂ ਤੋਂ, ਤੇ ਮੈਂ ਕਿਹਾ ਜੀ ਮੈਨੂੰ ਇੱਕ ਦਿਨ ਦੀ ਆਗਿਆ ਦੇ ਦਿਓ। ਪਹਿਲਾਂ ਕਹਿੰਦੇ ਨਹੀਂ, ਜਿੱਦੇ ਅਸੀਂ ਫਿਰ ਕਹਿੰਦੇ ਚੱਲ ਠੀਕ ਹੈ ਜਾਇਆ। ਜਦੋਂ ਮੈਂ ਆਇਆ ਮੈਨੂੰ ਪੋਥੀ ਦੇਖਣ ਦਾ ਟਾਈਮ ਨਾ ਲੱਗਿਆ, ਤੇ ਸੰਤ ਹੁਣ ਤਿੰਨ ਤਿੰਨ ਅਧਿਆਇ ਇੱਕ ਘੰਟੇ ਚ ਕਰ ਦਿੰਦੇ ਸੀ, ਬਹੁਤ ਤੇਜ਼ ਸਪੀਡ ਦੇ ਨਾਲ ਕਥਾ ਕਰਨੀ ਹੈ। ਮੈਂ ਉਲਝ ਗਿਆ ਜੀ, ਸੰਤ ਕਹਾਂ ਤੁਕ ਮੰਗਿਆ ਕਰਨੇ, ਇਹਨਾਂ ਨੂੰ ਮੇਰੇ ਤੋਂ ਉਲਝਿਆ ਕਰੇ। ਤੇ ਚਲੋ ਜੀ ਲੜਾ ਪੀਂਗ ਹੋ ਕੇ ਕਥਾ ਕਰਾਈ, ਜਦੋਂ ਜੋੜਾ ਪਾਉਣ ਲੱਗੇ ਮੈਨੂੰ ਕਹਿੰਦੇ ਬੋਲ ਦਿੱਤਾ ਸਤਿਕਾਰ ਨਾਲ ਸੀ ਸਾਰਿਆਂ ਨੂੰ, ਕਹਿੰਦੇ ਭਾਈ ਹਰੀ ਸਿੰਘ, ਕਹਿੰਦੇ ਮੈਂ ਹੁਣ ਕੀ ਕਹਾਂ ਤੈਨੂੰ, ਮੈਂ ਹੁਣ ਕੁਛ ਕਹਿਣ ਦੀ ਲੋੜ ਨਹੀਂ, ਕੱਲ੍ਹ ਨੂੰ ਨਹੀਂ ਹੋਊਗਾ ਇਹ ਥੋੜਾ ਜਿਹਾ ਕਥਾ ਵਾਚਣ ਵਾਲ, ਜਿਹੜਾ ਕਥਾ ਕਰਨ ਵਾਲੇ ਨੂੰ ਵੀ ਹਦਾਇਤ ਵੀ ਕਥਾ ਵਾਚ ਕੇ ਕਰ, ਪਹਿਲਾਂ ਕਥਾ ਵਾਚ। ਕਈ ਚੀਜ਼ਾਂ ਤੇਰੇ ਅਨੁਭਵ ਚ ਨਵੀਆਂ ਆ ਜਾਣਗੀਆਂ, ਕਈ ਸੁਧਾਈ ਕਰਨ ਵਾਲੀਆਂ ਹੋਣਗੀਆਂ, ਉਹ ਕਰਨਾ ਪੈਂਦਾ। ਗੁਰੂ ਕਿਰਪਾ ਕਰੇ ਸਾਰੇ ਸਰੋਤਾਂ ਜਿਨ੍ਹਾਂ ਦਾ ਇੱਥੋਂ ਦੀਆਂ ਸੰਗਤਾਂ ਮਹਾਂਪੁਰਸ਼ਾਂ ਦਾ, ਗਿਆਨੀ ਸਿੰਘ ਸਾਹਿਬਾਨਾਂ ਦਾ, ਉਹਨਾਂ ਦਾ ਬਹੁਤ ਬਹੁਤ ਸਤਿਕਾਰ ਹੈ, ਧੰਨਵਾਦ। ਆਓ ਇੱਥੇ ਸਮਾਪਤ ਤੇ ਬਾਕੀ ਵਿਚਾਰਾਂ ਪਤਾ ਨੂੰ ਕਰਨ ਵਾਲੇ।
ਦੇਖ ਅਜਾਇਬ ਗੁਰਦ ਭਗਨ ਸਾਹਿਬ ਆਇਸ ਆਪੋ ਚਾਰੀ, ਕੋਸ਼ਕ ਪਉ ਬੁਲਵਾਏ ਹਦੂਰ ਕਰਿਓ, ਸਭ ਕੀ ਜੀ ਭਾਗ ਕੀ ਤਿਆਰੀ।
ਮਹਾਂ ਪ੍ਰਿਆਨ ਨਾ
ਭਾਈ ਕਾ ਖਾਲਸਾ